साहिब तुठ पामा सास नानक आराधे आठ पहर गुण गावा दंडौत बंदन अनकवार सर्व कला समरथ डोलन ते राखो प्रभु राखो प्रभु नानक दे कर हथ परम सम्मान योग चवर शतर तख्त दे मालक साहिब श्री गुरु ग्रंथ साहिब सच्चे पातशाह जी दी पावन पवित्र हजूरी अंदर महान शहीदां दी करनी नू समर्पित है ए गुरमत दीवान जिस दी हाजरी भर के आप जी ने हजूर दे अमृत बचना दा रस पिन्ना कीर्तन गुरु सवारियां तो सरवन कीता है। आओ जिस स्थान ते आपां बैठे हां इस स्थान दे ओ महान शहीद जिन्ना बारे आपां सुन भी रहे सां जिथे जिथे भी धन गुरु गोबिंद सिंह साहिब सच्चे पातशाह दा सिख बैठा है ओ अपनी रसना तो इन्हां महान बाबियां दे करनी नामे नूं सन्मान योग माता जी दे सिदक सिरड और गुरमत भज्जी असीस नूं अपने शब्दां नाल अपनी रसना नाल गुण गायन करन दा यतन करदा है। सतगुरु गुरु ग्रंथ साहिब कृपा करन आप विच वरत के गुरमत विचार करा लैन बख्शो आसीस गुरु बख्शी फतेह प्रवान करो जी। वाहे गुरु जी का खालसा वाहे गुरु जी की फतेह। सतगुरु गुरु ग्रंथ साहिब जी दी पवित्र गुरबाणी विच एक अमृत बचन है ਜੇ ਹੀ ਰੁੱਤ ਕਾਇਆ ਸੁਖ ਤੇਖਾ ਤੇਹੋ ਜੇ ਹੀ ਦੇਖੀ। ਜਿਹੋ ਜੀ ਰੁੱਤ ਆਵੇਗੀ ਤੇ ਮਨੁੱਖ ਦਾ ਸਰੀਰ ਆਪਣੀ ਕਾਇਆ ਨੂੰ ਆਪਣੇ ਆਪ ਨੂੰ ਸੁਖੀ ਰੱਖਣ ਵਾਸਤੇ ਉਹ ਜੀਆਂ ਸਹੂਲਤਾਂ ਤੇ ਸਾਧਨਾਂ ਨੂੰ ਖੋਜਣ ਦਾ ਢੂੰਡਣ ਦਾ ਪਾਉਣ ਦਾ ਯਤਨ ਕਰੇਗਾ। ਜੇ ਹੀ ਰੁੱਤ ਕਾਇਆ ਸੁਖ ਤੇਖਾ ਤੇਹੋ ਜੇ ਹੀ ਦੇਖੀ। ਅੱਜ ਪੋਖ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਕਕਰੀਲੀਆਂ ਰਾਤਾਂ, ਠੰਡੀਆਂ ਹਵਾਵਾਂ, ਜ਼ਮੀਨ ਤੇ ਪੈਂਦਾ ਹੋਇਆ ਕੋਰਾ, ਇਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਕਿਹਾ, ਪੋਖ ਤੁਖਾਰ ਪੜੈ ਤੁਖਾਰੀ ਧੰਨ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ, ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖ ਹੈ। ਕਹਿੰਦੇ ਇੰਨਾ ਕੱਕਰ ਪੋਹ ਦੇ ਮਹੀਨੇ ਵਿੱਚ ਪੈਣ ਲੱਗਾ ਕਿ ਜੰਗਲ ਦੇ ਰੁੱਖਾਂ ਦੇ ਪੱਤੇ ਉਹ ਵੀ ਮੁਰਝਾ ਗਏ, ਤਿਣਕੇ ਸੁੱਕਣ ਲੱਗੇ, ਫਲਾਂ ਦਾ ਰਸ ਸੁੱਕਣ ਲੱਗਾ। ਇਹ ਪੋਹ ਦਾ ਕੱਕਰ ਬਾਹਰਮੁਖੀ ਜਦੋਂ ਪੈਂਦਾ ਬਨਸਪਤੀ ਨੂੰ ਸੁਕਾਉਂਦਾ, ਉਹਦੇ ਰਸ ਨੂੰ ਮੁਕਾਉਂਦਾ। ਪਰ ਉਸੇ ਜੋਤ ਨੇ ਪੰਜਵੇਂ ਜਾਮੇ ਚ ਕਿਹਾ, ਹਾਂ ਜੇ ਪਰਿਪੂਰਨ ਪਰਮਾਤਮਾ ਦਾ ਨਾਮ ਕੰਠ ਵਿੱਚ ਹੋਵੇ ਤੇ ਪੋਹ ਦਾ ਕੱਕਰ ਵੀ ਕੁਝ ਨਹੀਂ ਵਿਗਾੜ ਸਕਦਾ। ਹਜ਼ੂਰ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖ ਹੈ। ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ ਪੋਖ ਤੁਖਾਰ ਨਾ ਵਿਆਪੀ। ਪੋਹ ਦੇ ਮਖੀਨੇ ਵਿੱਚ ਕੱਕਰ ਨਹੀਂ ਵਿਆਪ ਸਕਦਾ, ਭਾਵੇਂ ਅੰਤਰੀਵ ਅਰਥ ਵਿਕਾਰਾਂ ਵਾਲੇ ਪਾਸੇ ਆਪਾਂ ਕਰਨੇ, ਪਰ ਇਸ ਬੁਰਜ ਨੇ ਇਸ ਗੱਲ ਦੀ ਗਵਾਹੀ ਦਿੱਤੀ, ਇਸ ਤੁਕ ਦੇ ਅਰਥ ਕਰ ਦਿੱਤੇ ਕਿ ਜੇ ਪੋਹ ਦਾ ਕੱਕਰ ਅੱਤ ਦਾ ਪੈਂਦਾ ਹੋਵੇ, ਸੀਨੇ ਵਿੱਚ ਗੁਰੂ ਦੇ ਸ਼ਬਦ ਦਾ ਨਿਵਾਸ ਹੋਵੇ, ਪੋਹ ਦਾ ਕੱਕਰ ਤੇ ਠੰਡੀਆਂ ਹਵਾਵਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ। ਪੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਕਰ ਨਾਖ, ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਖ। ਕਿ ਜਿਹਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਵਿੰਨਿਆ ਗਿਆ ਉਹਦੇ ਉੱਤੇ ਪੋਖ ਦਾ ਕੱਕਰ ਵੀ ਕੋਈ ਅਸਰ ਨਹੀਂ ਕਰਦਾ। ਮੈਂ ਸਿਰਫ ਸੰਖੇਪ ਸ਼ਬਦ ਸੀਮਤ ਜੇ ਸਮੇਂ ਵਿੱਚ ਰਹਿ ਕੇ ਅਰਜ਼ ਕਰਨੀ ਚਾਹਾਂਗਾ, ਕਿਉਂਕਿ ਕਾਫੀ ਲੰਬੇਰੇ ਸਮੇਂ ਤੋਂ ਆਪ ਬੈਠੇ ਹੋ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਸਰਸਾ ਨਦੀ ਦੇ ਕਿਨਾਰੇ ਆਨੰਦਪੁਰ ਤੋਂ ਪਹੁੰਚੇ ਨੇ। ਸਿਰਫ ਉੱਥੋਂ ਸ਼ੁਰੂ ਕਰ ਜਿੱਥੇ ਭਾਈ ਸਾਹਿਬ ਨੇ ਸ਼ਬਦ ਮੁਕਾਇਆ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਤੇ ਖਾਸ ਕਰਕੇ ਇਸ ਅਸਥਾਨ ਤੇ ਵਾਪਰੇ ਸਾਕੇ ਦਾ। ਹਜ਼ੂਰ ਸਰਸਾ ਦੇ ਕਿਨਾਰੇ ਆਨੰਦਪੁਰ ਸਾਹਿਬ ਤੋਂ ਪਹੁੰਚੇ ਨੇ। ਅੰਮ੍ਰਿਤ ਵੇਲਾ ਹੋਇਆ ਹੈ, ਭਾਵੇਂ ਉਪਰੋਂ ਬੱਦਲ ਵਰਸ ਰਿਹਾ, ਅੱਗੇ ਸਰਸਾ ਦਾ ਪਾਣੀ ਕਿਨਾਰਿਆਂ ਨੂੰ ਛੂਹ ਕੇ ਲੰਘਦਾ ਪਿਆ ਪ੍ਰਵਾਹਿਤ ਹੈ, ਪਿੱਛੋਂ ਦੁਸ਼ਮਣ ਚੜਿਆ ਆ ਰਿਹਾ। ਪਰ ਜਿਸ ਸ਼ਬਦ ਨੇ, ਜਿਸ ਬਾਣੀ ਨੇ, ਜਿਸ ਨਾਮ ਨੇ, ਜਿਸ ਗੁਰੂ ਦੇ ਅੰਮ੍ਰਿਤ ਬੋਲਾਂ ਨੇ ਅਡੋਲਤਾ ਬਖਸ਼ਣੀ ਹੈ, ਹਜ਼ੂਰ ਨੇ ਸਰਸਾ ਨਦੀ ਦੇ ਕਿਨਾਰੇ ਤੇ ਵੀ ਅੰਮ੍ਰਿਤ ਵੇਲੇ ਦਾ, ਦੁਨੀਆ ਦੀ ਜ਼ਬਾਨ ਚ ਕਹਿ ਲਈਏ ਅੱਤ ਦੀ ਭੀੜਾਂ ਵੇਲੇ ਵੀ ਅੰਮ੍ਰਿਤ ਵੇਲੇ ਦਾ ਕੀਰਤਨ ਤੇ ਅੰਮ੍ਰਿਤ ਵੇਲੇ ਦੇ ਨੇਮ ਨੂੰ ਨਿਭਾਇਆ ਹੈ। ਹਜ਼ੂਰ ਦੇ ਮੁਤਲਕ ਉਸ ਮੁਸਲਮਾਨ ਵਿਦਵਾਨ ਦੇ ਸ਼ਬਦ ਨੇ, ਉਹ ਲਿਖਦਾ ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਅੰਮ੍ਰਿਤ ਵੇਲੇ ਦਾ ਸਮਾਂ ਆ ਗਿਆ ਹੈ। ਇਹ ਤਾਂ ਇੱਕ ਵਕਤ ਹੈ ਕਿ ਜਦੋਂ ਸਿੱਖ ਆਪਣੇ ਅੰਦਰ ਪਿਆਰੇ ਪ੍ਰਭੂ ਦੀ ਰੂਹਾਨੀਅਤ ਦੀਆਂ ਤਰੰਗਾਂ ਨੂੰ ਜਜ਼ਬ ਕਰਦਾ ਹੈ। ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜ਼ੋਂ ਕੇ ਜ਼ੀਰੋ ਬੰਮ ਕਾ ਚੜਾਓ ਉਤਾਰ ਕਾ, ਮਨਸ਼ਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਭਜਨ ਕਰ ਲੇ ਕਿਰਦਗਾਰ ਕਾ। ਕਿਰਦਗਾਰ ਮੀਨਸ ਕਰਤਾਰ। ਮੌਕਾ ਮਿਲੇ ਤੋ ਭਜਨ ਕਰ ਲੇ ਕਿਰਦਗਾਰ ਕਾ, ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ। ਕਿਉਂਕਿ ਬਾਣੀ ਸਾਡੇ ਜੀਵਨ ਦੀ ਥੰਮੀ ਹੈ। ਮੈਂ ਇਸ ਨੂੰ ਜ਼ਰੂਰ ਨਾਲ ਲੈ ਕੇ ਤੁਰਨਾ ਚਾਹੁੰਦਾ, ਕਿਉਂਕਿ ਸ਼ਬਦ ਬਾਣੀ ਇਹ ਸਿਧਾਂਤ ਹੈ ਤੇ ਇਤਿਹਾਸ ਉਸ ਸਿਧਾਂਤ ਦੀ ਵਿਆਖਿਆ ਹੈ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਉੱਥੇ ਦੀਵਾਨ ਸਜਾਇਆ। ਉਸ ਦੀਵਾਨ ਵਿੱਚ ਹਜ਼ੂਰ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਔਰ ਮਾਤ ਗੁਜਰੀ ਜੀ ਮੌਜੂਦ ਨੇ। ਪਰ ਆਸਾ ਕੀ ਵਾਰ ਦੇ ਭੋਗ ਤੋਂ ਬਾਅਦ ਸਰਸਾ ਨੂੰ ਪਾਰ ਕੀਤਾ ਤੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਇਤਿਹਾਸ ਨੂੰ ਦੇਖੀਏ ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਇੱਕ ਪਾਸੇ ਨੇ, ਵੱਡੇ ਸਾਹਿਬਜ਼ਾਦੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਦੇ ਪਿਆਰੇ ਸਿੱਖ ਉਹ ਇੱਕ ਪਾਸੇ ਨੇ। ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਉਹ ਪਿਛਲੇ ਦਿਨ ਅਸੀਂ ਵਿਚਾਰ ਆਏ ਹਾਂ ਕਥਾ ਗੁਰੂ ਸੁਤਨ ਕੀ। ਦੂਨਾ ਸਿੰਘ ਤਾਂ ਲਿਖਦਾ ਹੈ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਵੀ ਰਾਤ ਬਤੀਤ ਕੀਤੀ ਹੈ। ਮਾਤਾ ਗੁਜਰੀ ਜੀ ਦੋਨੋਂ ਛੋਟੇ ਸਾਹਿਬਜ਼ਾਦੇ ਸੰਖੇਪ ਜਿਹਾ ਤੁਰਾਂ ਜੋ ਰਵਾਇਤ ਹੈ, ਜੋ ਪਰੰਪਰਾ ਹੈ, ਭਾਵੇਂ ਕਿ ਇਤਿਹਾਸਕਾਰ ਆਪਣੇ ਆਪਣੇ ਢੰਗ ਨਾਲ ਕਈ ਕੁਛ ਖਿਆਲ ਪੇਸ਼ ਕਰਦੇ ਨੇ, ਪਰ ਜੋ ਇਸ ਅਸਥਾਨ ਦੀ ਪ੍ਰਿਸ਼ਠ ਭੂਮੀ ਤੇ ਵਾਪਰਿਆ ਹੈ ਉਸ ਨੂੰ ਆਧਾਰ ਬਣਾ ਕੇ ਗੰਗੂ ਦੇ ਘਰ ਰਾਤ ਬਤੀਤ ਕੀਤੀ ਹੈ। ਸਿਰਫ ਦੋ ਤਿੰਨ ਬੇਨਤੀਆਂ ਖਾਸ ਕਰਕੇ ਕਰਨੀਆਂ ਹੈ ਇਤਿਹਾਸ ਔਰ ਬਾਣੀ ਦੇ ਸੁਮੇਲ ਨਾਲ ਕਿ ਗੰਗੂ ਇਤਿਹਾਸ ਕਹਿੰਦਾ ਹੈ ਕਿ ਗੁਰੂ ਘਰ ਦਾ ਦਾਸ ਕਹਿ ਲੋ ਨੌਕਰ ਸ਼ਬਦ ਵਰਤ ਲਈਏ ਜੋ ਤਵਾਰੀਖ ਨੇ ਕਿਹਾ, ਪਰ ਅੰਦਰ ਅੱਤ ਦਾ ਲਾਲਚੀ ਹੈ। ਉਹ ਅੰਦਰੋਂ ਨੇ ਨਹੀਂ ਕਰ ਰਿਹਾ, ਉਹਨੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦੋਨੋਂ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਾਇਆ ਹੈ। ਇਤਿਹਾਸ ਨੇ ਭਾਵੇਂ ਉਹ ਖੁਰਜੀ, ਉਹ ਧੰਨ, ਉਹ ਪੈਸੇ ਦਾ ਜ਼ਿਕਰ ਕੀਤਾ ਜਿਹਦੇ ਤੇ ਉਹ ਲੁਭਾਏਮਾਨ ਹੋ ਜਾਏ, ਪਰ ਜਦੋਂ ਸ਼ਬਦ ਦੀ ਰੋਸ਼ਨੀ ਚ ਆਪਾਂ ਦੇਖਦੇ ਹਾਂ ਅਸਲੀਅਤ ਇਹ ਵੇ ਕਿ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਪਰ ਬਾਣੀ ਨੇ ਇੱਕ ਦੂਸਰਾ ਪੱਖ ਵੀ ਲਿਖਿਆ ਹੈ, ਕੂਕਰ ਵਫਾਦਾਰ ਹੋਵੇ ਤੇ ਮਾਲਕ ਦੇ ਦਰ ਤੇ ਬੈਠ ਕੇ ਭੌਂਕਦਾ ਹੈ, ਪਰ ਮਹਾਰਾਜ ਕਹਿੰਦੇ ਨੇ ਜਿਸ ਕੁੱਤੇ ਨੂੰ ਖਲਕ ਪੈ ਜਾਏ ਉਹ ਆਪਣੇ ਮਾਲਕ ਨੂੰ ਵੀ ਕੱਟਣ ਤੋਂ ਕਦੀ ਗੁਰੇਜ ਨਹੀਂ ਕਰਦਾ, ਮਾਲਕ ਨੂੰ ਵੀ ਉਹ ਕੱਟਣ ਤੋਂ ਰੁਕਦਾ ਨਹੀਂ। ਮਹਾਰਾਜ ਜੀ ਨੇ ਲਾਲਚ ਸੰਬੰਧੀ ਇੱਕ ਪ੍ਰਮਾਣ ਦਿੱਤਾ, ਕਹਿਣ ਲੱਗੇ ਜਿਉਂ ਕੂਕਰ ਹਰਕਾਇਆ ਧਾਵੈ ਦੈ ਦਿਸ਼ ਜਾਏ। ਇੱਕ ਪਾਸੇ ਸ਼ਬਦ ਪੜਿਆ ਜਾ ਰਿਹਾ ਸੀ ਖਮ ਕੂਕਰ ਤੇਰੇ ਦਰਬਾਰ, ਤੇ ਇਹਦੇ ਅਰਥ ਸਨ ਉਹ ਜੋ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਸਵਾਮੀ ਕੋ ਗ੍ਰਿਹ ਜਿਉਂ ਸਦਾ ਸਵਾਨ ਤਜਤ ਨਿਤ, ਨਾਨਕ ਇਹ ਵਿਦ ਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਪਰ ਦੂਜਾ ਪੱਖ ਜੇ ਕੁੱਤਾ ਖਲਕ ਜਾਏ ਤੇ ਉਸ ਵਕਤ ਤੋਂ ਕਰਦਾ ਕੀ ਹੈ, ਹਲਕਿਆ ਹੋਇਆ ਕੁੱਤਾ ਪਹਿਲੀ ਗੱਲ ਕਦੀ ਟਿਕਦਾ ਨਹੀਂ, ਉਹ ਦੌੜਦਾ ਹੈ ਚੋਈ ਪਾਸੀ ਭੱਜਦਾ ਹੈ। ਹਲਕੇ ਕੋਈ ਕੁੱਤੇ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਏ, ਹਲਕਾ ਹੋਇਆ ਕੁੱਤਾ ਮਾਲਕ ਨੂੰ ਭੁੱਲ ਜਾਂਦਾ ਹੈ ਤੇ ਹਲਕਿਆ ਕੁੱਤਾ ਮਾਲਕ ਨੂੰ ਕੱਟਣ ਤੁਰ ਪੈਂਦਾ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਹਲਕੇ ਕੁੱਤੇ ਨੂੰ ਚੈਨ ਨਹੀਂ ਜਿਹਦੇ ਅੰਦਰ ਲਾਲਚ ਦਾ ਹਲਕਾ ਕੁੱਤਾ ਭੌਂਕ ਪਵੇ, ਸੱਚੇ ਵਿੱਚ ਜਿਹਦਾ ਨਮਕ ਖਾਂਦਾ ਉਹਨੂੰ ਵੀ ਕੱਟਣ ਲੱਗ ਪੈਂਦਾ ਹੈ। ਜੋ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਪੱਖ ਸਭ ਖਾਏ, ਉਹਦੇ ਸਾਹਮਣੇ ਕੁਛ ਵੀ ਆ ਜਾਏ। ਪਰ ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਖੋਰ ਕਿਹਾ, ਨਾਲ ਨਾਲ ਸਿਰਫ ਬਾਣੀ ਦੇ ਸ਼ਬਦ ਲੈ ਕੇ ਕਹਿਣ ਲੱਗੇ ਲਾਲਚੀ ਬੰਦਾ ਇੱਥੋਂ ਤੱਕ ਕਿ ਜਿਸ ਮਾਂ ਦਾ ਦੁੱਧ ਪੀਤਾ ਹੈ, ਮੈਂ ਸ਼ਬਦ ਲਾਲਚੀ ਵਰਤ ਰਿਹਾ, ਜਿਸ ਮਾਂ ਦੇ ਸੀਨੇ ਵਿੱਚੋਂ ਦੁੱਧ ਪੀਤਾ ਹੈ, ਲਾਲਚੀ ਬੰਦਾ ਆਪਣੀ ਮਾਂ ਨੂੰ ਵੀ ਧੋਖਾ ਦੇਣ ਲੱਗਿਆ ਗੁਰੇਜ ਨਹੀਂ ਕਰਦਾ। ਖੇ ਲੋਭਾ ਲੰਪਟ ਸੰਗ ਸਿਰ ਮੋਰੈ ਸਹਿਸਕ੍ਰਿਤੀ, ਖੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬਹੁ ਡੋਲ ਤੇ, ਨੱਚ ਮਿਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲਜਿਆ। ਹੁਣ ਇਸ ਤੁਕ ਵਿੱਚ ਸਾਰੇ ਆ ਗਏ, ਨਾ ਤਾਂ ਬੰਦਾ ਇਸ਼ਟ ਦੀ ਇਸ਼ਟ ਦਾ ਅਰਥ ਇੱਥੇ ਕਰਾਂਗੇ ਪਿਆਰਾ, ਨਾ ਪਿਆਰੇ ਦੀ, ਨਾ ਭਰਾ ਦੀ, ਨਾ ਮਾਂ ਦੀ, ਨਾ ਬਾਪ ਦੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਸੱਚ ਇਹ ਵੇ ਗੰਗੂ ਦੇ ਅੰਦਰ ਲਭ ਕੁੱਤਾ ਭੌਂਕਣ ਲੱਗ ਪਿਆ, ਖਲਕ ਆਇਆ। ਉਹਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਦੇ ਦੋਨੋਂ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਦੀ ਖਬਰ ਮੁਰਿੰਡੇ ਵਿੱਚ ਦਿੱਤੀ। ਜਾਨੀ ਖਾਂ ਔਰ ਮਾਨੀ ਖਾਂ ਇਹਨਾਂ ਦੋਨਾਂ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਦੇ ਸਮੇਤ ਗ੍ਰਿਫਤਾਰ ਕਰਨ ਵਾਸਤੇ ਆਖ ਹੈ। ਜਦੋਂ ਗ੍ਰਿਫਤਾਰ ਕਰਨ ਲੱਗੇ ਆਪਣੇ ਆਪ ਨੂੰ ਹਕੂਮਤ ਦਾ ਵਫਾਦਾਰ ਦਰਸਾ ਰਿਹਾ ਹੈ ਗੰਗੂ, ਪਰ ਮਾਤਾ ਜੀ ਨੇ ਤੁਰਦਿਆਂ ਇੱਕ ਗੱਲ ਕਹੀ ਕਿ ਜਿਸ ਧਨ ਦੀ ਖਾਤਰ, ਜਿਸ ਪੈਸੇ ਦੀ ਖਾਤਰ ਤੂੰ ਲਾਲਚੀ ਖੋ ਕੇ ਅੱਜ ਆਪਣੇ ਈਮਾਨ ਤੋਂ ਡਿੱਗ ਪਿਆ ਹੈ, ਚੇਤੇ ਰੱਖੀ ਇਹ ਪੈਸਾ ਹੀ ਤੇਰੀ ਮੌਤ ਦਾ ਕਾਰਨ ਬਣ ਜਾਏਗਾ। ਮੁਰਿੰਡੇ ਦੀ ਧਰਤੀ ਤੋਂ ਆ ਠੰਡਾ ਬੁਰਜ, ਸਿਰਫ ਇਸ ਧਰਤੀ ਤੇ ਦਾਇਰੇ ਵਿੱਚ ਰਹਿ ਕੇ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਇਸ ਜ਼ਮੀਨ ਦੀ ਸਰਦਲ ਤੇ ਹਜ਼ੂਰ ਦੇ ਪਵਿੱਤਰ ਦਰਬਾਰ ਵਿੱਚ ਆਪਾਂ ਨਮਸਕਾਰ ਕਰਨ ਆਏ। ਆ ਠੰਡਾ ਬੁਰਜ ਦੱਸ ਰਹੇ ਸਨ ਉਹ ਤਿੰਨ ਕਰੀਲੀਆਂ ਰਾਤਾਂ। ਸ਼ਬਦ ਕਹਿਣੇ ਬਹੁਤ ਸੌਖੇ ਨੇ, ਪਰ ਆਪਾਂ ਸਾਰੇ ਬੈਠੇ ਹਾਂ, ਕਿਤੇ ਅੱਧਾ ਘੰਟਾ ਚੱਲਦੀ ਕੋਈ ਠੰਡੀ ਹਵਾ ਵਿੱਚ ਉਸ ਬੁਰਜ ਤੇ ਬਾਹਰ ਕੋਈ ਚੌਂਕੜਾ ਮਾਰ ਕੇ ਦੇਖੇ ਉਸ ਦੇ ਤਨ ਦੇ ਉੱਪਰ ਕੀ ਵਾਪਰਦੀ ਹੈ। ਉਸ ਠੰਡੇ ਬੁਰਜ ਤੇ ਬੈਠਿਆਂ ਮਾਤਾ ਗੁਜਰੀ ਜੀ ਦੇ ਸੀਨੇ ਦਾ ਨਿੱਘ ਮੰਨਦਿਆਂ ਸ਼ਬਦ ਔਰ ਬਾਣੀ ਨਾਲ ਜੁੜੇ ਹੋਏ ਗੁਰੂ ਕੇ ਲਾਲ ਉਹ ਅਡੋਲਤਾ ਵਿੱਚ ਨੇ। ਇੱਥੇ ਇੱਕ ਅਰਜ਼ ਜ਼ਰੂਰ ਕਰਦਿਆਂ, ਭਾਵੇਂ ਇਤਿਹਾਸਕਾਰਾਂ ਨੇ ਫਿਰ ਸ਼ਬਦ ਕਹਾਂ ਕਿ ਆਪਣੇ ਵੱਲੋਂ ਸ਼ਰਧਾ ਅਕੀਦਤ ਦੇ ਸੁਮਨ ਭੇਟ ਕਰ ਲਈ ਆਪਣੇ ਆਪਣੀ ਲਿਖਤ, ਆਪਣੀ ਆਪਣੀ ਰਚਨਾ ਔਰ ਆਪਣੇ ਆਪਣੇ ਖਿਆਲਾਂ ਵਲਵਲਿਆਂ ਨਾਲ ਹਜ਼ੂਰ ਦੇ ਪੁੱਤਰਾਂ ਦਾ ਗੁਣ ਗਾਇਨ ਕੀਤਾ ਹੈ। ਅੱਲਾ ਯਾਰ ਖਾਂ ਜੋਗੀ ਦੀਆਂ ਉਹ ਸਤਰਾਂ ਕਹਿੰਦੇ ਨੇ ਹਜ਼ੂਰ ਦੇ ਬੱਚੇ ਸਾਹਿਬਜ਼ਾਦੇ ਮਾਤਾ ਜੀ ਨੂੰ ਇਹ ਸ਼ਬਦ ਕਹਿ ਰਹੇ ਨੇ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਖੰਭ ਕੋ ਛੋੜ ਕੇ ਰਾਹੀ ਕਿੱਧਰ ਗਏ, ਅੱਬਾ ਬਗਾ ਕੇ ਲਸ਼ਕਰੇ ਸਾਹੀ ਕਿਦ ਸ਼ਾਹੀ ਕਿੱਧਰ ਗਏ, ਤੜਫਾ ਕੇ ਖਾਏ ਸੂਰ ਤੇ ਮਾਹੀ ਕਿੱਧਰ ਗਏ, ਬਾਈ ਵੀ ਖੰਭ ਕੋ ਭੂਲ ਗਏ ਜ਼ੋ ਕੇ ਜੰਗ ਮੇ, ਆਪਣਾ ਖਿਆਲ ਤੱਕ ਨੀ ਜ਼ੋ ਕੇ ਤੂੰ ਫੰਗ ਮੇ। ਉਸ ਵੇਲੇ ਦੇਖੋ ਵਲਵਲੇ ਨੇ, ਆਮ ਬੱਚਾ ਪਰਿਵਾਰ ਤੋਂ ਨਿਖੜ ਜਾਏ, ਸਭ ਕੁਝ ਅੱਖਾਂ ਨਾਲ ਦੇਖਿਆ ਹੋਵੇ, ਉਹਦੇ ਅੰਦਰ ਕੀ ਬੀਤਦੀ ਹੈ। ਉਸ ਵਕਤ ਜਦੋਂ ਆਪਸ ਚ ਪੁੱਛ ਰਹੇ ਨੇ ਤੇ ਉਹਨੇ ਇੱਕ ਹੋਰ ਬੜੀ ਪਿਆਰ ਭਰੇ ਸ਼ਬਦ ਕਹਿਣ ਲੱਗੇ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਸਾਥ ਜਿਸ ਘੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ, ਮਾਤਾ ਕਬੀ ਪਿਤਾ ਕਬੀ ਭਾਈ ਮਨਾਏਗੇ, ਗਲੇ ਲਗਾ ਕੇ ਖੰਮ ਕੋ ਕਹੇਗੇ ਵੋ ਬਾਰ ਬਾਰ, ਮਾਨ ਜਾਓ ਲੇਕਿਨ ਖੰਮ ਨਹੀਂ ਮਾਨੇਗੇ ਜ਼ੇ ਨਖਾਰ, ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਭੀ। ਹੁਣ ਇਹਨੂੰ ਮਹਿਸੂਸ ਕੀਤਾ ਜਾਏ ਆਪਸ ਵਿੱਚ ਵਾਰਤਾਲਾਪ ਹੈ, ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਭੀ, ਬਾਰੇ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਭੀ, ਖੰਮ ਕੋ ਇਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ, ਕਹਿ ਦੇਤੇ ਹੈ ਯੂੰ ਹੱਸ ਕੇ ਰੁਲਾਨਾ ਨਾ ਫਿਰ ਕਭੀ। ਦੋਨੋਂ ਸਾਹਿਬਜ਼ਾਦੇ ਮਾਤਾ ਜੀ ਦੇ ਕੋਲ ਨੇ। ਵਜ਼ੀਰ ਖਾਂ ਉਹ ਚਮਕੌਰ ਦੀ ਗੜੀ ਤੋਂ ਨਿਰਾਸ਼ ਹੋ ਕੇ ਮੁੜ ਰਿਹਾ ਹੈ। ਜਿਵੇਂ ਦਰਸਾਇਆ ਗਿਆ ਸੂਬਾ ਏ ਸਰਹੰਦ ਕੋਲ ਬਹੁਤ ਵੱਡੀ ਸ਼ਕਤੀ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਉਹਨਾਂ ਨੂੰ ਗੜੀ ਵਿੱਚੋਂ ਇਹ ਸਾਰਾ ਟਿੱਡੀ ਦਲ ਪਕੜ ਨਹੀਂ ਸਕਿਆ। ਉਹ ਮਾਯੂਸ ਹੋ ਕੇ ਪਹੁੰਚਦਾ, ਪਰ ਇੱਥੇ ਖਬਰ ਮਿਲਦੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਉਹਨਾਂ ਦੇ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਜਿਵੇਂ ਦੱਸ ਰਹੇ ਸਨ ਵੀਰ ਕਿ ਭਾਈ ਮੋਤੀ ਰਾਮ, ਦੇਖੋ ਉਹਨਾਂ ਦਾ ਜ਼ਿਕਰ ਕਰਨਾ ਅਤ ਲਾਜ਼ਮੀ ਹੈ। ਉਹਨਾਂ ਨੇ ਹਜ਼ੂਰ ਦੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਹੈ। ਕਈ ਗੱਲਾਂ ਐਸੀਆਂ ਨੇ ਜਿਹੜੀਆਂ ਕਿਤਾਬਾਂ ਵਿੱਚ ਸੀਨਾ ਬਸੀਨਾ ਇੱਕ ਦੂਜੇ ਨੂੰ ਦੇਖ ਕੇ ਲਿਖੀਆਂ ਜਾਂਦੀਆਂ ਨੇ, ਪਰ ਜਦੋਂ ਤੁਸੀਂ ਉਸ ਧਰਤੀ ਤੇ ਪਹੁੰਚਦੇ ਹੋ ਪਰੰਪਰਾਵਾਂ ਰਵਾਇਤਾਂ ਤੇ ਉਥੋਂ ਦੀਆਂ ਜਿਹੜੀਆਂ ਮੁੱਖ ਘਟਨਾਵਾਂ ਨੇ ਉਹਨਾਂ ਵਿੱਚੋਂ ਇਤਿਹਾਸ ਦੀ ਕੋਈ ਨਵੀਂ ਹੀ ਝਲਕ ਪੈਂਦੀ ਹੈ। ਦਰਸਾ ਰਹੇ ਸਨ ਭਾਈ ਸਾਹਿਬ ਕਿ ਮੋਤੀ ਰਾਮ ਮਹਿਰਾ ਉਹਦੀ ਰਿਸ਼ਤੇਦਾਰੀ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਦੇ ਨਾਲ ਕਹਿ ਤੇ ਉਹ ਪਿਆਰੇ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਨੇ ਪਿਆਰੇ ਹਿੰਮਤ ਸਿੰਘ ਕਹਿ ਰਹੇ ਸਨ ਕਿ ਉਹ ਸਪਿਰਿਟ ਉਹ ਗੁਰੂ ਦੀ ਦਾਤ ਉਹ ਗੁਰੂ ਦੀ ਬਖਸ਼ੀਸ਼ ਸੀ ਕਿ ਜਿਹੜਾ ਆਪਣੇ ਸਿਰ ਤੇ ਮੌਤ ਦਾ ਖੱਫਣ ਬਣ ਕੇ ਆਪਣੇ ਘਰ ਵਿੱਚ ਉਹਨਾਂ ਨੂੰ ਦੁੱਧ ਪਿਲਾਉਣ ਵਾਸਤੇ ਆਇਆ ਹੈ ਉਹਦੀ ਕਮਾਈ ਨੂੰ ਵੀ ਨਮਸਕਾਰ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਲੱਗੀ ਹੈ। ਡਾਕਟਰ ਗੰਡਾ ਸਿੰਘ ਹੁਣੀ ਤਾਂ ਸੱਤ ਪੋਹ ਤੋਂ ਸ਼ੁਰੂ ਕਰਦੇ ਜਦੋਂ ਕਚਹਿਰੀ ਲੱਗਦੀ ਸਿਰਫ ਸੰਖੇਪ ਸ਼ਬਦ ਮੈਂ ਤੇ ਉਸ ਵਕਤ ਇਹ ਯਤਨ ਕੀਤਾ ਜਾਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਕਿਸੇ ਢੰਗ ਤਰੀਕੇ ਦੇ ਨਾਲ ਇਸਲਾਮ ਵਿੱਚ ਲਿਆਂਦਾ ਜਾਏ। ਜੇ ਉਹਨਾਂ ਦੇ ਪੁੱਤਰ ਤਬਦੀਲ ਹੋ ਗਏ ਤੇ ਸਮਝੋ ਸਾਡੀ ਬੜੀ ਵੱਡੀ ਪ੍ਰਾਪਤੀ ਹੋਵੇਗੀ। ਮਾਤਾ ਗੁਜਰੀ ਜੀ ਰਾਤ ਪੋਤਿਆਂ ਨੂੰ ਪਿਆਰ ਦਿੱਤਾ, ਸਵੇਰੇ ਦਿਨ ਚੜਿਆ ਕਚਹਿਰੀ ਵਿੱਚ ਸੂਬਾ ਏ ਸਰਹੰਦ ਬੈਠਾ ਹੈ, ਉਹਦੇ ਅਹਿਲਕਾਰ ਬੈਠੇ ਨੇ, ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਗਏ ਨੇ। ਪਰ ਮਾਂ ਨੇ, ਮੈਂ ਕੱਲ ਵੀ ਅਰਜ਼ ਕੀਤੀ ਸੀ, ਆਪਣੇ ਬੱਚਿਆਂ ਨੂੰ ਕੇਵਲ ਬਾਹਰਮੁਖੀ ਅਸੀਸਾਂ ਨਹੀਂ, ਇਹਨਾਂ ਦੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਖੂਨ ਹੈ, ਇਹਨਾਂ ਦੇ ਦਿਲ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਦਾ ਦਿਲ ਧੜਕਦਾ ਹੈ ਕਿ ਜਿਹੜੇ ਸੀਸ ਦਿੰਦੇ ਨੇ ਪਰ ਸਿਰ ਤੇ ਸੀ ਨਹੀਂ ਉਚਾਰਦੇ। ਇਤਿਹਾਸ ਕਹਿੰਦਾ ਹੈ ਕਿ ਕਚਹਿਰੀ ਦੇ ਵੱਡੇ ਦਰਵਾਜ਼ੇ ਬੰਦ ਨੇ, ਛੋਟੀਆਂ ਖਿੜਕੀ ਖੋਲੀ ਹੈ। ਉਹ ਇਸ ਕਰਕੇ ਜਦੋਂ ਆਉਣਗੇ ਆਉਂਦਿਆਂ ਸਾਰ ਸੀਸ ਚੁਕਾਣਗੇ, ਸਿਰ ਚੁੱਕਣਗੇ ਤੇ ਅਸੀਂ ਸਾਰੇ ਖਿੱਲੀ ਉਡਾਵਾਂਗੇ, ਮਜ਼ਾਕ ਉਡਾਵਾਂਗੇ ਕਿ ਗੁਰੂ ਕੇ ਪੁੱਤਰ ਚੁੱਕ ਗਏ। ਦੇਖੋ ਉਮਰ ਹੈ, ਆਰਬਲਾ ਅਸੀਂ ਬੱਚਿਆਂ ਵਾਲੀ ਵਰਤ ਰਹੇ ਹਾਂ, ਪਰ ਜਦੋਂ ਕਿਸੇ ਅੰਦਰ ਸੱਚ ਪਣਪ ਪੈਂਦਾ, ਸੱਚ ਪੈਦਾ ਹੋ ਜਾਂਦਾ, ਉਹਦੇ ਸਾਹਮਣੇ ਨਾ ਉਮਰ ਆਉਂਦੀ ਏ, ਉਹਦੇ ਸਾਹਮਣੇ ਨਾ ਬੁਢੇਪਾ ਆਉਂਦਾ, ਨਾ ਜਵਾਨੀ ਆਉਂਦੀ ਹੈ। ਸੱਚ ਤਾਂ ਉਹ ਹੈ ਜੋ ਸਿਰ ਚੜ ਕੇ ਬੋਲਦਾ। ਸੱਚ ਜਦੋਂ ਬੱਚਿਆਂ ਅੰਦਰ ਵੀ ਪ੍ਰਗਟ ਹੋ ਜਾਏ ਤੇ ਉਹ ਵੀ ਬਾਬੇ ਬਣ ਜਾਂਦੇ ਨੇ, ਤੇ ਜੇ ਕਮਜ਼ੋਰੀ ਕਿਸੇ ਵੱਡੇ ਦਿਲ ਆਲੇ ਵਿੱਚ ਵੀ ਆ ਜਾਏ ਉਹ ਦੁਨੀ ਚੰਦ ਦੀ ਤਰ੍ਹਾਂ ਰਾਤ ਨੂੰ ਪਾ ਜਾਂਦਾ। ਸਰੀਰ ਤਾਂ ਉਹਦਾ ਵੀ ਬਹੁਤ ਵੱਡਾ ਹੈ। ਸੱਚ ਇੱਕ ਉਹ ਹੈ ਜਿਹੜਾ ਪ੍ਰਗਟ ਹੋ ਜਾਏ। ਅੰਦਰ ਜਾਣ ਲੱਗਿਆ ਉਹਨਾਂ ਨੇ ਆਪਣੇ ਸੀਸ ਨਹੀਂ ਚੁਕਾਏ। ਸਿਰ ਮੇਰੀ ਇੱਕ ਬੇਨਤੀ ਹੈ, ਹਰ ਗੱਲ ਦੀ ਥੋੜੀ ਜਿਹੀ ਤੈਅ ਵੀ ਜਾਣਾ। ਇੱਕ ਤਾਂ ਬੇਨਤੀ ਕੀਤੀ, ਲਾਲਚ ਹੈ ਜਿਹੜਾ ਹਲਕੇ ਕੁੱਤੇ ਦੀ ਤਰ੍ਹਾਂ ਬੰਦੇ ਨੂੰ ਭਰਮਾ ਦਿੰਦਾ ਹੈ। ਦੂਸਰਾ, ਕਦੀ ਦੇਖਿਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਗੈਰਤ, ਉਹਨਾਂ ਦੀ ਅਣਖ ਅੰਦਰ ਪ੍ਰਵੇਸ਼ ਕਰਦਿਆਂ ਸੀਸ ਨਹੀਂ ਚੁਕਾਏ, ਉਹਨਾਂ ਨੇ ਆਪਣੇ ਜੋੜੇ, ਇਉਂ ਕਹਿ ਲਈਏ ਹਕੂਮਤ ਲਈ ਸ਼ਬਦ ਵਰਤੀਏ ਜੁੱਤੀਆਂ, ਉਹਨਾਂ ਨੇ ਆਪਣੀਆਂ ਜੁੱਤੀਆਂ ਆਪਣੇ ਚਰਨ ਪਹਿਲਾਂ ਅੰਦਰ ਕੀਤੇ ਤੇ ਇਉਂ ਦਰਸਾ ਰਹੇ ਸਨ ਕਿ ਤੂੰ ਸੀਸ ਝੁਕਾਉਣਾ ਚਾਹੁੰਦਾ ਹੈ ਸਾਡਾ, ਪਰ ਜਿਹੜੇ ਲਾਲਚ ਤੂੰ ਦੇਣੇ ਨੇ ਅਸੀਂ ਆਪਣੀ ਜੁੱਤੀ ਦੀ ਠੋਕਰ ਨਾਲ ਸਾਰਿਆਂ ਨੂੰ ਠੁਕਰਾ ਦੇਵਾਂਗੇ। ਉਹ ਅਸਲ ਵਿੱਚ ਇੱਕ ਰਮਜ਼ ਹੈ ਕਿ ਸਾਡਾ ਜੋੜਾ, ਸਾਡੀ ਜੁੱਤੀ ਵੀ ਤੇਰੀਆਂ ਇਹਨਾਂ ਸੁੱਖ ਸਹੂਲਤਾਂ ਦੀ ਪਰਵਾਹ ਨਹੀਂ ਕਰਦੇ, ਅਸੀਂ ਅੰਦਰ ਪ੍ਰਵੇਸ਼ ਕੀਤੇ ਨੇ। ਰਸਤੇ ਵਿੱਚ ਕਿਹਾ ਗਿਆ ਕਿ ਬੱਚਿਓ ਝੁੱਕ ਕੇ ਸਲਾਮ ਕਰਿਓ, ਸੂਬਾ ਸਰਹੰਦ ਨੂੰ ਨਮਸਕਾਰ ਕਰਿਓ। ਸੱਚ ਇਹ ਵੇ ਕਿ ਝੁਕੇ ਨਹੀਂ, ਭਰੀ ਕੋਈ ਕਚਹਿਰੀ ਵਿੱਚ ਤਵਾਰੀ ਕਹਿੰਦੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਪਹੁੰਚਦੇ ਨੇ, ਵੇਖਣ ਵਾਲੇ ਵੀ ਲੋਕ ਨੇ, ਪਤਾ ਨਹੀਂ ਇਹ ਬੱਚੇ ਕਿਸ ਤਰ੍ਹਾਂ ਆਪਣੇ ਅੰਦਰ ਨੂੰ ਟਿਕਾ ਸਕਣਗੇ। ਮੈਂ ਉਹਨਾਂ ਦੀ ਸ਼ਬਦ ਵਰਤ ਰਿਹਾ ਜਿਹੜੇ ਉੱਥੇ ਬੁਝਦਿਲ ਬੈਠੇ ਨੇ, ਪਰ ਜਦੋਂ ਕਚਹਿਰੀ ਵਿੱਚ ਪਹੁੰਚਦੇ ਨੇ ਤੇ ਇੱਕੋ ਉੱਚੀ ਆਵਾਜ਼ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਉਹ ਸ਼ਬਦ ਨਾਲ ਕਚਹਿਰੀ ਗੂੰਜ ਉੱਠੀ। ਜਿੰਨੇ ਲੋਕ ਸਨ ਸਾਰਿਆਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੇ ਅੰਦਰ ਦੀ ਚੜ੍ਹਦੀ ਕਲਾ ਦਾ, ਨਿਡਰਤਾ ਦਾ ਪ੍ਰਭਾਵ ਪਿਆ। ਹਰ ਇੱਕ ਦੇ ਅੰਦਰ ਨੇ ਕਬੂਲ ਲਿਆ ਉਹਨਾਂ ਸ਼ਬਦਾਂ ਤੋਂ ਕਿ ਇਹ ਝੁਕਣ ਵਾਲੇ ਨਹੀਂ। ਇੱਥੇ ਇੱਕ ਅਰਜ਼ ਮੈਂ ਜ਼ਰੂਰ ਕਰਨੀ ਚਾਹਾਂਗਾ, ਇਹ ਸੀਸ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਇਹ ਸਿਰ ਜਦੋਂ ਅਸੀਂ ਮੱਥਾ ਟੇਕਦੇ ਨੇ ਖਾਂ, ਬਸ ਇੰਨੀ ਕੁ ਗੱਲ ਮੇਰੀ ਬੇਨਤੀ ਜ਼ਰੂਰ ਸਮਝਿਓ, ਹਰ ਬੰਦਾ ਮੱਥਾ ਟੇਕਦਾ ਗੁਰੂ ਸਾਹਮਣੇ, ਕਦੀ ਰੁਪਈਆ ਧੇਲੀ ਜੋ ਵੀ ਮੱਥਾ ਟੇਕੇ, हाथ विच रखी कोई भेटा गुरु चरणा विच रखी भेटा वापस कदी नहीं ले जांदा। जो वापस लेके जाए ते लोग शब्द कहेंगे के ए चोर है। प्यारियो जेड़ी चीज एक वरी गुरु नूं चरणा विच रख दिती ओदे ते अपना हक नहीं। जे जेब चो कड्डा रुपया गुरु दे चरणा च रखिया गुरु दा है ते जेड़ा मत्था गुरु नूं टेक दिता सच एवे उस मत्थे उत्ते भी केवल गुरु दा हक है। उस शीश किसे होर दा नहीं। उस शीश धन गुरु गोबिंद सिंह साहब सच्ची सरकार साहबजादे अंदर गए ने। मैं सिर्फ संखेप जे शब्दां विच अर्ज करनी है कहिंदे ने उहनां नूं इह शब्द पहले गए गए बच्चिओ कि तुहाडे पिता जी ते तुहाडे भरा चमकौर दी जंग विच मारे गए ने। इह शब्द सन इह सारियां गल्लां सन डुलाउण वास्ते। चमकौर दी जंग विच तुहाडे पिता जी नूं मार दिता गया तुहाडे भरावां नूं मार दिता गया ते तुहानूं असीं इक सुनहरी मौका देने आ कि तुसीं दीन कबूल लवो इस्लाम नूं कबूल लवो ते तुहानूं सुख मिलणगे ऐश्वर्ज मिलणगे आ देखो राज भाग तुहानूं मिलेगा। पर सच एवे उस खून दे सैलां विच उस खून विच इन्नी निडरता उहनां कहा जे भरा शहीद होए ने ते साडे घर दा इह नेम है कि अणख दी खातर धर्म दी खातर जदों वक्त आ बने ते अपने तन दी परवाह भी नहीं करनी उह जो पुरजा पुरजा कट मरांगे ते साईं दे घर विच प्रवान होवांगे। उह शहीद होए ने ते चढ़दी कला विच ने साडे पिता नूं साडे सन्मान योग पिता जी नूं केड़ी ताकत है उह मार सके। इत्थे मैं इक अर्ज जरूर करनी है गुरु दे शरीर नूं पंजां तत्तां दा पुतला मत समझियो। समझियो मेरी बेनती। गुरु ग्रंथ साहिब दा शब्द है दस रसन पंचौली साहब के अज भी ना लिया जा रहा है पर जे शरीरक तौर ते देखी आपां तां 300 साल मना चुके हां। फिजिकल तौर ते चले जान दा नाम मौत नहीं। सच एवे जेडे फिजिकल तौर ते जिउंदे ने अंदरों मर जांदे ने ओ जिउंदे होए भी मरे ने ते जेडे फिजिकल तौर ते तन दे ठीकरे भन जांदे ने अंदरों अनख नाल जींदे ने ओ संस्कार करन तो बाद भी जींदे रहिंदे ने। उहनां दा अंदर जीवत है कि सो जीविया जिस मन वसिया सोए। हुण कह रहे ने कि पिता नूं कौन मारन वाला है क्योंकि गुरु नूं कोई मार नहीं सकदा। इन थोड़ा जा मैं बाणी दे शब्द दी रोशनी च अर्ज करनी चाहना जज्बात नहीं। गुरु अंदर शब्द है शब्द अंदर गुरु है। असी दो शब्द कहने बाणी गुरु गुरु है बाणी। समझिए ए गुरु रामदास कह रहे ने कथा शब्द गुरबाणी नहीं कह रहे। बाणी गुरु गुरु है बाणी विच बाणी अमृत सारे। अगे की कहे गुर बाणी कहे इहदा मतलब गुर फिजिकल तौर ते भी कि जो गुरु कह रहे ने जे सिख ओनू मन लवे गुर बाणी कहे। सेवक जन माने प्रतख गुरु निस्तारे शब्द गुरु है गुरु शब्द है। सच एवे के गुरु दा शब्द जुगो जुग अटल है ना उनू कोई मार सकदा ते ना उनू कोई साड़ सकदा है। उहना बाबियां दे अंदर दा सिद्धांत है कि हरबंश गुरु ग्रंथ साहिब जगत जस संचरियो सो कवन कहे श्री गुरु मोहयो। कौन कहिंदा है गुरु ग्रंथ साहिब दे बचन ने सतगुर मेरा सदा सदा ना आवे ना जाए ओ अविनाशी पुरख है जो सब में रहा समाए। ओ ना क्या पिता जी नूं मारन वाला कौन कोई भी नहीं कोई मार नहीं सकदा। मैं तिना दिना दी डिटेल ही जो कचहरी च होया संखेप शब्दां च फिर देखो गुलामी दा ते आजादी दा दोनों दी बिरती विच जमीन असमान दा अंतर जे। गुलाम बंदियां दी सोच हमेशा खुशाम दी रहिंदी है आजाद बंदियां दी सोच निधड़क होके अपने आनू भी सच कहण तो कदी रुकदी नहीं। फर्क है ना इत्थे कुछ वापरिया इस धरती ते। एक पासे सुचा आनंद है दूजे पासे शेर मोहम्मद खां मलेरकोटलिया है। एक गुलाम है ते दूजा आजाद है। एक नवाब है ਤੇ ਦੂਜੇ ਦੀ ਇਸ ਸੂਬਾ ਸਰਹੰਦ ਵਿੱਚ ਬੜੀ ਪੈਂਟ ਹੈ। ਹੁਣ ਜਦੋਂ ਉਹਨਾਂ ਨੂੰ ਇਹ ਸ਼ਬਦ ਕਹੇ ਗਏ ਕਿ ਤੁਸੀਂ ਸਵੀਕਾਰ ਕਰੋ, ਉਹ ਅਡੋਲ ਨੇ ਡੋਲੇ ਨਹੀਂ। ਉਸ ਵਕਤ ਇਤਿਹਾਸ ਕਹਿੰਦਾ ਮਲੇਰ ਕੋਟਰੀਆ ਆਇਆ ਤੇ ਸੂਬਾ ਸਰਹੰਦ ਨੇ ਸ਼ਬਦ ਕਹੇ ਸਨ ਕਿ ਤੁਸੀਂ ਇੱਕ ਕੰਮ ਕਰੋ ਕਿ ਤੁਹਾਡੇ ਭਰਾ ਨਾਹਰ ਖਾਂ ਤੇ ਤੁਹਾਡਾ ਭਤੀਜਾ ਖਿਜ਼ਰ ਖਾਂ ਦੋਨੋਂ ਹੀ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰੇ ਗਏ। ਆ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਪੁੱਤਰ ਅੱਜ ਮੇਰੇ ਕੋਲ ਨੇ, ਤੁਸੀਂ ਇਹਨਾਂ ਨੂੰ ਪਕੜ ਕੇ ਮੌਤ ਦੇ ਘਾਟ ਉਤਾਰ ਕੇ ਬਦਲਾ ਲੈ ਸਕਦੇ ਹੋ। ਸੱਚ ਇਹ ਕਿ ਇੱਕ ਆਜ਼ਾਦ ਬੰਦਾ ਜਿਹਦੀ ਸੋਚ ਆਜ਼ਾਦ ਸੀ ਉਹਨੇ ਇੱਕ ਗੱਲ ਕਹੀ ਇਸ ਭਰੀ ਕੋਈ ਕਚਹਿਰੀ ਵਿੱਚ, ਕਹਿਣ ਲੱਗੇ ਕਿ ਸਾਡੇ ਭਰਾ ਸਾਡੇ ਭਤੀਜੇ ਮਰੇ ਨੇ ਰਣ ਤੱਤੇ ਵਿੱਚ, ਪਰ ਜੇ ਗੁਰੂ ਗੋਬਿੰਦ ਸਿੰਘ ਮਿਲਣਗੇ, ਉਹਨਾਂ ਇਹ ਸ਼ਬਦ ਕਹਿ, ਜੇ ਗੁਰੂ ਗੋਬਿੰਦ ਸਿੰਘ ਮਿਲਣਗੇ ਤੇ ਜ਼ਰੂਰ ਬਦਲਾ ਲਾਂਗੇ। ਪਰ ਇਸਲਾਮ ਤੇ ਕੁਰਾਨ ਕਿਤੇ ਨਹੀਂ ਕਹਿੰਦੀ ਕਿ ਸ਼ੀਰਖੋਰ ਬੱਚਿਆਂ ਉੱਤੇ ਜ਼ੁਲਮ ਕੀਤਾ ਜਾਏ। ਹੁਣ ਉਹਦੀ ਸੋਚ ਦੇਖੋ, ਉਹ ਨਿਡਰ ਹੋ ਕੇ ਕਹਿ ਰਿਹਾ ਕਿ ਉਹਨਾਂ ਉੱਤੇ ਜ਼ੁਲਮ ਨਾ ਕੀਤਾ ਜਾਏ, ਤੇ ਵੀ ਸ਼ਬਦ ਕਹਿ, ਜ਼ੁਲਮ ਕਰੇਗਾ ਤੇ ਇਸ ਪਾਪ ਨਾਲ ਤੇਰਾ ਸਭ ਕੁਝ ਉਜੜ ਜਾਏਗਾ, ਲੁੱਟਿਆ ਪੁੱਟਿਆ ਜਾਏਗਾ। ਵਜ਼ੀਦ ਖਾਂ ਥੋੜਾ ਜਿਹਾ ਨਰਮ ਹੋਇਆ। ਦੇਖੋ ਬੰਦੇ ਦੇ ਸ਼ਬਦਾਂ ਦਾ ਅਸਰ ਪੈਂਦਾ ਹੈ। ਕੋਲ ਹੀ ਸੁੱਚਾ ਆਨੰਦ ਹੈ, ਉਹਨੇ ਇੱਕੋ ਗੱਲ ਕਹੀ, ਦੇਖਿਆ ਕਿ ਵਜ਼ੀਦ ਖਾਂ ਝੁਕਦਾ ਪਿਆ, ਉਹਦਾ ਅੰਦਰ ਨਰਮ ਹੋ ਰਿਹਾ, ਉਹਨੇ ਉੱਠਿਆ। ਜੋ ਕਵੀ ਦੂਨਾ ਸਿੰਘ ਨੇ ਲਿਖਿਆ ਹੈ ਉਹ ਕਹਿੰਦਾ, ਦੇਖੋ ਕਿ ਨੀਕੇ ਬਾਰਕ ਤੂੰ ਮਤ ਜਾਣੋ, ਨਾਗੋਂ ਕੇ ਇਹ ਪੂਤ ਬਖਾਨੋ। ਕਹਿੰਦਾ ਛੋਟੇ ਬੱਚੇ ਨੇ, ਇਹ ਤਾਂ ਸੱਪ ਦੇ ਬੱਚੇ ਨੇ, ਸਪੋਲੀਏ ਨੇ। ਇਉਂ ਪੰਜਾਬੀ ਚ ਵਾਰਤਕ ਸ਼ਬਦ ਵਰਤ ਲਈਏ, ਉਹ ਲਿਖਦਾ ਉਹ ਕਹਿ ਰਿਹਾ ਕਿ ਦੇਖੋ ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚਿਆਂ ਨੂੰ ਪਾਲਣਾ ਇਹ ਕਿੱਧਰ ਦੀ ਦਾਨਾਈ ਹੈ, ਕਿੱਧਰ ਦੀ ਸਿਆਣਪ ਹੈ। ਨੀਕੇ ਬਾਰਕ ਤੂੰ ਮਤ ਜਾਣੋ, ਨਾਗੋਂ ਕੇ ਇਹ ਪੂਤ ਪਛਾਣੋ। ਕਹਿਣ ਲੱਗੇ ਤੁਮਰੇ ਖਾਤ ਆਜ ਜੇ ਆਏ, ਕਰੋ ਅਬੈ ਜੋਈ ਮਨ ਭਾਏ। ਅੱਜ ਤੁਹਾਡੇ ਖਾਤ ਵਿੱਚ ਆਏ ਨੇ, ਜੋ ਮਨ ਭਾਉਂਦਾ ਤੁਸੀਂ ਉਹ ਕੁਛ ਕਰੋ। ਇਤਿਹਾਸ ਕਹਿੰਦਾ ਕਿ ਸੁੱਚਾ ਆਨੰਦ ਆਪ ਉੱਠਿਆ, ਉਹਨੇ ਅੱਗੇ ਵੱਧ ਕੇ ਸ਼ਬਦ ਕਹੇ, ਨਵਾਬ ਮਲੇਰ ਕੋਟਲੀਆ ਹਾਂ ਦਾ ਨਾਰਾ ਮਾਰ ਕੇ ਗਿਆ ਹੈ। ਤੇ ਇਹ ਵੀ ਮੈਂ ਜ਼ਰੂਰ ਬੇਨਤੀ ਕਰਦਿਆਂ, ਵਕਤੀ ਤੌਰ ਤੇ ਬੜੀ ਵਾਰੀ ਕੌਮ ਤੇ ਖੜੋਤ ਆਈ, ਵਕਤ ਹੈ। ਕਦੀ ਤਾਂ ਗੁੜ ਕਹਿਣ ਦੀ ਵੀ ਪਾਬੰਦੀ ਸੀ, ਪੋਥੀ ਸ਼ਬਦ ਨਹੀਂ ਸੀ ਕਹਿ ਸਕਦਾ। ਰਤਨ ਸਿੰਘ ਭੰਗੂ ਨੇ ਤੇ ਲਿਖਿਆ, ਘਰ ਤੇ ਕੱਢੇ ਸਿੰਘ ਬਨ ਲੁਕੈ, ਬਨ ਤਜ ਨੀਰ ਲੁਕਾਏ, ਨੀਰ ਲੁਕੇ ਜੋ ਨਾ ਬਚੇ ਕਹੋ ਸਿੰਘ ਕੱਤ ਜਾਏ। ਇਹ ਵੀ ਵਕਤ ਆਇਆ, ਖੜੋਤ ਆ ਜਾਂਦੀ ਕਈ ਵਾਰੀ ਵਕਤੀ ਤੌਰ ਤੇ, ਪਰ ਕੌਮ ਦਾ ਜਜ਼ਬਾ, ਕੌਮ ਦੇ ਅੰਦਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਅਣਖ ਗੈਰਤ ਸਪਿਰਿਟ ਜਜ਼ਬਾ ਭਰ ਦਿੱਤਾ, ਉਹ ਖੜੋਤ ਨੂੰ ਕਈ ਵਾਰੀ ਚੀਰ ਕੇ ਇਹੋ ਜੀ ਕੋਈ ਕਰਨੀ ਵਾਲਾ ਖੇਡ ਵਰਤਾ ਜਾਂਦਾ ਕਿ ਖੜੋਤ ਇੱਕ ਖਿੰਦ ਦੇ ਵਿੱਚ ਸਾਰੀ ਭੁੱਲ ਜਾਂਦੀ ਹੈ। ਇਹ ਸਿੱਖ ਆਸ ਤੇ ਜੀਂਦਾ ਤੇ ਨਾਲੇ ਭਰੋਸਾ ਕਰਕੇ ਜੀਏ। ਇੱਥੇ ਜਿੱਤ ਦਾ ਅਰਥ ਕੇਵਲ ਵਕਤੀ ਤੌਰ ਤੇ ਜਿੱਤ ਨਹੀਂ, ਸਿੱਖ ਤਾਂ ਅਕੀਦਾ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ, ਆਪਣੇ ਨਿਸ਼ਚੇ ਨੂੰ ਅਡੋਲਤਾ ਨੂੰ। ਉਹਨੇ ਅੱਗੇ ਵੱਧ ਕੇ ਸ਼ਬਦ ਕਹੇ, ਕਹਿਣ ਲੱਗਾ ਬੱਚਿਓ, ਉਹਨੇ ਤਾਂ ਸ਼ਬਦ ਬੱਚੀ ਕਹਿਣਾ ਸੀ ਨਾ, ਸਾਡੇ ਬਾਬੇ ਨੇ, ਜੇ ਤੁਹਾਨੂੰ ਛੱਡ ਦਿੱਤਾ ਜਾਏ ਫਿਰ ਤੁਸੀਂ ਕੀ ਕਰੋਗੇ? ਉਹਨਾਂ ਕਿਹਾ ਕਰਾਂਗੇ, ਇਹ ਜੰਗਲ ਵੀ ਜਾਵਾਂਗੇ, ਸਿੰਘ ਇਕੱਠੇ ਕਰਾਂਗੇ। ਹੁਣ ਦੇਖੋ ਉਮਰ ਕਿਤਨੀ ਕੁ ਹੈ, ਕੌਮੀ ਜਜ਼ਬਾ ਇੱਕ ਪਾਸੇ, ਇੱਕ ਪਾਸੇ ਆਰਬਲਾ, ਦੂਜੇ ਪਾਸੇ ਉਸ ਕਚਹਿਰੀ ਵਿੱਚ ਕੇਵਲ ਮਲੇਰ ਕੋਟਲੀਆ ਹਾ ਦਾ ਨਾਰਾ ਮਾਰਨ ਵਾਲਾ, ਪਰ ਬਚਾਉਣ ਵਾਲਾ ਤਾਂ ਉਹ ਵੀ ਨਹੀਂ ਨਾ। ਉਹਨੇ ਕਿਹਾ ਮੈਂ ਨਹੀਂ ਇਹ ਪਾਪ ਕਰਾਂਗਾ, ਉੱਥੇ ਕੌਣ ਹੈ ਆਪਣਾ ਕਚਹਿਰੀ ਵਿੱਚ? ਉੱਥੇ ਸਾਰੇ ਬੰਦੇ ਵਿਰੋਧੀ ਨੇ, ਮਾਰਨ ਤੇ ਤੁਲੇ ਨੇ, ਪਰ ਇੱਕ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਦੇ ਸਪੁੱਤਰ ਨੇ, ਕਚਹਿਰੀ ਵਿੱਚ ਕੋਈ ਉਹਨਾਂ ਦੇ ਨਾਲ ਆਪਣਾ ਨਹੀਂ, ਪਰ ਕਚਹਿਰੀ ਵਿੱਚ ਖਲੋਤਿਆਂ ਹੋਇਆਂ ਦੇ ਨਾਲ ਪਿਤਾ ਦਾ ਪਿਆਰ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕੋਲ ਖਲੋਤਾ ਹੈ, ਉਹਨਾਂ ਕੋਲ ਨਾਮ ਹੈ, ਸਿਮਰਨ ਹੈ। ਉਹਨਾਂ ਕਿਹਾ ਜੇ ਛੱਡੋਗੇ ਜੰਗਲਾਂ ਵੀ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਵਕਤ ਬਣੇਗਾ ਸ਼ਸਤਰ ਇਕੱਠੇ ਕਰਾਂਗੇ, ਰਣ ਤੱਤੇ ਵਿੱਚ ਆ ਕੇ ਜੂਝਾਂਗੇ, ਤੁਹਾਡਾ ਮੁਕਾਬਲਾ ਕਰਾਂਗੇ। ਉਹਨਾਂ ਕਿਹਾ ਜੇ ਪਕੜੇ ਗਏ ਫਿਰ, ਕਹਿਣ ਲੱਗੇ ਜਿਵੇਂ ਖੋਣਾ ਇਸ ਤਰ੍ਹਾਂ ਫਿਰ ਕਰ ਲੈਣਾ। ਕਹਿਣ ਲੱਗੇ ਜੇ ਫਿਰ ਤੁਹਾਨੂੰ ਛੱਡ ਦਈਏ, ਕਹਿਣ ਲੱਗੇ ਵਾਰ ਵਾਰ ਬੁਝਾਰਤਾਂ ਪਾਉਣਾ, ਤੂੰ ਸਾਨੂੰ ਛੱਡਣਾ ਨਹੀਂ, ਅਸੀਂ ਤੇਰੇ ਅੱਗੇ ਝੁਕਣਾ ਨਹੀਂ, ਪਰ ਇੱਕ ਗੱਲ ਤੈਨੂੰ ਕਹਿ ਦਈਏ, ਵਾਰ ਵਾਰ ਪੁੱਛਣ ਦੀ ਥਾਂ ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਤੇ ਜ਼ੁਲਮ ਰਾਜ ਦੀਆਂ ਜੜ੍ਹਾਂ ਨਹੀਂ ਪੱਟ ਦਿੰਦੇ, ਉਨੀ ਦੇਰ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਇੱਕੋ ਹੀ ਗੱਲ ਮੁਕਾ ਕਿ ਜਿੰਨੀ ਦੇਰ ਤੱਕ ਤੂੰ ਤੇਰਾ ਰਾਜ ਭਾਗ, ਤੇਰੀ ਸਲਤਨਤ, ਇੱਥੇ ਇੱਕ ਅਰਜ਼ ਹੈ ਕਿ ਦੇਖੋ ਸਰੀਰ ਆਰਬਲਾ ਦੇ ਪੱਖੋਂ ਛੋਟੇ ਨੇ, ਪਰ ਅੰਦਰ ਕਿਹੜੀ ਅਡੋਲਤਾ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਤੁਕਾਂ ਨੇ ਕਿ ਮਨ ਸਭ ਤੋਂ ਵੱਡੀ ਸ਼ਕਤੀ ਹੈ ਸਾਡੇ ਤਨ ਦੀ। ਸੱਚ ਇਵੇਂ ਮਨ ਹਰ ਇੰਦਰੀ ਤੇ ਆਪਣਾ ਪ੍ਰਭਾਵ ਪਾਈ ਬੈਠਾ। ਜੇ ਮਾਨਸਿਕ ਪੱਧਰ ਤੋਂ ਬੰਦਾ ਕਮਜ਼ੋਰ ਏ, ਉਹਦੀਆਂ ਅੱਖਾਂ ਹਰਕਾ ਰੂਪ ਨਹੀਂ ਦੇਖਦੀਆਂ, ਉਹ ਪਰਤਰਿਆ ਰੂਪ ਹੀ ਦੇਖੀ ਜਾਂਦੀਆਂ ਨੇ। ਜੇ ਮਾਨਸਿਕ ਪੱਧਰ ਤੋਂ ਬੰਦਾ ਕਮਜ਼ੋਰ ਹੈ, ਮਨ ਦੀ ਕਮਜ਼ੋਰੀ ਹੈ, ਉਹਦੇ ਕੰਨ ਕਾਬੂ ਨਹੀਂ, ਉਹਦੀ ਜੀਭ ਕਾਬੂ ਨਹੀਂ, ਉਹਦੇ ਸਰੀਰ ਤੇ ਕਾਬੂ ਨਹੀਂ, ਜੇ ਮਨ ਅਡੋਲ ਹੈ ਤੇ ਸਰੀਰ ਭਾਵੇਂ ਬੱਚੇ ਦੇ ਰੂਹ ਵਿੱਚ ਹੋਵੇ, ਅਡੋਲ ਮਨ ਜਿਹੜਾ ਉਹ ਹਕੂਮਤ ਨਾਲ ਟੱਕਰ ਲੈ ਜਾਂਦਾ ਹੈ। ਉਹ ਅਡੋਲਤਾ ਕਿੱਥੋਂ ਮਿਲਦੀ ਏ? ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਬਚਨ ਨੇ, ਇੱਕ ਤਾਂ ਬਾਬਾ ਕਬੀਰ ਸਾਹਿਬ ਦੇ ਬਚਨ ਨੇ, ਕਹਿੰਦੇ ਨੇ ਰੁੱਖ ਦੇ ਟਾਣ ਤੇ ਕੋਈ ਬੈਠਾ ਹੋਵੇ, ਹਵਾ ਚੱਲੇਗੀ ਤੇ ਖੁਦ ਖਿਲੇਗਾ, ਕਿਉਂਕਿ ਜਿਹਦਾ ਸਹਾਰਾ ਲਿਆ ਉਹ ਖੁਦ ਡੋਲਣ ਵਾਲਾ ਹੈ, ਟਾਣਾ ਖੁਦ ਡੋਲਦਾ। ਪਰ ਜੇਕਰ ਕੋਈ ਪਹਾੜ ਦੀ ਓਟ ਲੈ ਲੈ, ਪਹਾੜ ਉੱਤੇ ਚਲਾ ਜਾਏ ਤੇ ਜਿੰਨਾ ਮਰਜ਼ੀ ਤੂਫਾਨ ਆ ਜਾਏ, ਪਹਾੜ ਨਾ ਹਿਲਣਾ ਤੇ ਨਾ ਉਹਦੇ ਉੱਤੇ ਬੈਠੇ ਕੋਲੇ ਡੋਲਣਾ, ਮਾਇਆ ਖੁਦ ਡੋਲਦੀ ਏ ਤੇ ਜਿਹੜਾ ਇਹਦੇ ਟਾਣੇ ਤੇ ਬਹਿੰਦਾ ਮਾਇਆ ਉਹਨੂੰ ਵੀ ਡੁਲਾਉਂਦੀ ਏ। ਮੇਰਾ ਗੁਰੂ ਅਸਮੇਰ ਦੀ ਤਰ੍ਹਾਂ ਅਡੋਲ ਹੈ, ਜਿਹੜਾ ਗੁਰੂ ਦਾ ਸਹਾਰਾ ਪਕੜਦਾ ਉਹ ਵੀ ਅਡੋਲ ਰਹਿੰਦਾ ਹੈ। ਗੁਰਦੇਵ ਦੇ ਬਚਨ ਨੇ ਕਿ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਗੁਰੂ ਅਡੋਲ ਹੈ, ਪ੍ਰਭੂ ਅਡੋਲ ਹੈ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਖਰ ਮੇਰੀ। ਕੱਲ ਵੀ ਇੱਕ ਪ੍ਰਮਾਣ ਦਿੱਤਾ ਸੀ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ ਡਿੱਗੇ ਨਾ ਡੋਲੇ। ਜਿਹਦੇ ਅੰਦਰ ਨਾਮ ਅੰਮ੍ਰਿਤ ਹੈ, ਸਿਮਰਨ ਹੈ, ਕਲਗੀ ਵਾਲੇ ਦੇ ਖੰਡੇ ਦੀ ਪੌਲ ਹੈ, ਉਹ ਆਪ ਅਡੋਲ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਨਿਹਚਲ ਆਸਨ ਦਾ ਅਰਥ ਹੈ ਅੰਦਰ ਦੀ ਅਡੋਲਤਾ, ਅੰਦਰੋਂ ਅਡੋਲ ਰਹਿਣਾ। ਉਹ ਅੰਦਰੋਂ ਅਡੋਲ ਨੇ, ਕੋਈ ਮਾਇਆ ਦਾ ਛਲਾਵਾ, ਕੋਈ ਸੰਸਾਰ ਦੀਆਂ ਚੋਪੜੀਆਂ ਚੀਕਣੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਉੱਪਰ ਆਪਣਾ ਅਸਰ ਨਹੀਂ ਪਾ ਸਕੀਆਂ। ਇਹ ਕਚਹਿਰੀ ਤਿੰਨ ਕੁ ਦਿਨਾਂ ਦਾ ਜ਼ਿਕਰ ਆਉਂਦਾ ਹੈ, ਮੈਂ ਸਿਰਫ ਸੰਖੇਪ ਜੇ ਸ਼ਬਦ ਵਰਤੇ ਨੇ। ਸੋਚਦੇ ਨੇ, ਡਰਾਵੇ ਵੀ ਦਿੰਦੇ ਨੇ, ਭਾਵੇਂ ਕਿ ਇਤਿਹਾਸਕਾਰਾਂ ਨੇ ਸ਼ਹਾਦਤ ਤੋਂ ਪਹਿਲਾਂ ਕੁਝ ਤਸੀਆਂ ਦਾ ਵੱਖ ਵੱਖ ਜ਼ਿਕਰ ਕੀਤਾ ਹੈ, ਉਹ ਮੈਂ ਬਿਲਕੁਲ ਛੋਣਾ ਨਹੀਂ। ਤੇ ਚਾਹੀਦਾ ਵੀ ਇਹ ਹੈ ਕਿ ਜੋ ਰਵਾਇਤ, ਜੋ ਪਰੰਪਰਾ ਚੱਲਦੀ ਅਸੀਂ ਉਹਨੂੰ ਸਵੀਕਾਰੀਏ, ਨਾ ਕਿ ਆਪਣੀ ਨਵੀਂ ਕੁਤੂਤੀ ਵਜਾਉਣ ਲੱਗ ਪਵੇ। ਜੋ ਕਹਿ ਰਿਹਾ ਹੈ ਇਤਿਹਾਸ, ਉੱਥੇ ਯਤਨ ਕੀਤਾ ਡੋਲਾਉਣ ਦਾ, ਪਰ ਗੁਰੂ ਕੇ ਲਾਲ ਡੋਲੇ ਨਹੀਂ, ਲਾਲਚ ਵਿੱਚ ਆਏ ਨਹੀਂ, ਮਾਤ ਗੁਜਰੀ ਜੀ ਦੇ ਕੋਲ ਭੇਜ ਦਿੱਤੇ ਗਏ। ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੇ ਜੋ ਕੁਝ ਕਚਹਿਰੀ ਵਿੱਚ ਹੋਇਆ ਉਹ ਮਾਤਾ ਗੁਜਰੀ ਜੀ ਨੂੰ ਸਭ ਕੁਝ ਜਾ ਕੇ ਦੱਸਿਆ ਹੈ ਕਿ ਮਾਂ, ਆਹ ਕੁਝ ਉਹਨਾਂ ਨੇ ਸਾਨੂੰ ਝੁਕਾਉਣ ਦਾ ਯਤਨ ਕੀਤਾ, ਅਸੀਂ ਝੁਕੇ ਨਹੀਂ, ਸਾਨੂੰ ਡੁਲਾਉਣ ਦਾ ਯਤਨ ਕੀਤਾ, ਅਸੀਂ ਡੋਲੇ ਨਹੀਂ, ਸਾਨੂੰ ਅੰਦਰੋਂ ਧਮਕਾਉਣ ਦਾ ਯਤਨ ਕੀਤਾ, ਉਹਨਾਂ ਦੀਆਂ ਧਮਕੀਆਂ ਦਾ ਅਸਰ ਨਹੀਂ। ਉੱਥੇ ਖਲੋਤੇ ਹੋਏ ਸੁੱਚਾ ਨੰਜ ਦੀ ਬੁੱਝ ਦਿਲੀ, ਉਹਦੀ ਕਾਇਰਤਾ, ਉਹਦਾ ਵੀ ਜ਼ਿਕਰ ਕੀਤਾ। ਤੇ ਲਾਲਾ ਦੌਲਤ ਰਾਏ ਨੇ ਸਵਾਨੇ ਉਮਰੀ ਚ ਲਿਖਿਆ, ਮੈਂ ਉਹ ਸ਼ਬਦ ਕਹਿ ਦੇਣਾ, ਕਹਿੰਦਾ ਹੈ ਭਾਰਤ ਭੂਮੀ ਜਿਹਨੂੰ ਲੋਕ ਤੈਨੂੰ ਮਾਂ ਕਹਿ ਕੇ ਪੂਜਦੇ ਨੇ। ਪੜ੍ਹਿਓ ਕਿਤੇ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ, ਉਹ ਕਹਿੰਦੇ ਨੇ ਜਿਹਨੂੰ ਲੋਕ ਮਾਂ ਕਹਿ ਕੇ ਪੂਜਦੇ ਨੇ, ਤੇਰੀ ਕਹਿਣ ਲੱਗੇ ਸ਼ਬਦ, ਇਸੇ ਹੀ ਮਾਤਰ ਭੂਮੀ ਦਾ ਉਹ ਬੰਦਾ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਆਜ਼ਾਦੀ ਦੀਆਂ ਜ਼ੰਜੀਰਾਂ गुलामी दियां जंजीरां कट के आजादी देनी चाहते ने। कह लगे तेरा जम्मिया तेरी इथे कि पुत्र उहदे पुत्रां नूं नीयां विच खड़ाण वास्ते पूरा जोर ला रहा है। उन्हें तां एक शब्द कहा, कहिंदा इस अकिरत घनता नूं इहो जे तेरे अकिरत घन पुत्रां नूं तां तेरी कुख उत्ते जीण दा हक ही नहीं सी चाहीदा। उहदे शब्द सन। गुरु के लाला ने सब कुछ दस दिता, पर इधर सुचानंद दीयां चुगलियां वजीद खान दे अंदर इको ही धैया कीता है कि गुरु गोबिंद सिंह जी दे पुत्रां नूं जां चुकाना है ते जां मुकाना है, जां चुकन ते जां मुकाए जान। मैं संखेप जिहा चलां, उस वक्त फतवे भी दिते गए कि गुरु गोबिंद सिंह जी दे लाला नूं नीयां विच चिण दिता जाए। हुण ओह फतवा सी सिर्फ बागी पुणे दा कि ये बच्चे छोटे ने पर गल्लां बागियां वालियां कर रहे ने। साहब सच्ची सरकार दे लाला नूं जदों नीयां विच चिण दा हुक्म दिता गया हकूमत वल्लों, मात गुजरी जी ने अपने लाला नूं तोरिया है। देखो इत्थे दृढ़ता अडोलता, अंदरों गुरु दे भरोसे दी चिंगारी ते दूजे पासे जुल्म दी इंतहा। मात गुजरी जी ने अपने सीने नाल लाया। इतिहास कहिंदा तुरदे कोई बच्चियां नूं कोई शब्द कहे सन, गुरु साहब दे साहबजादियां नूं इह शब्द कहे सन, बेटा आप चले हो आओ जान तो पहला मैं कुट के अपने सीने ना ला लवां। इस जज्बात नूं बुझ दिली ना समझना, एक ममता है। आपां बैठे हां, अज सिंह साहब जी ने मैनू बड़ी गल चंगी लगी, इस थां ते केवल शहीदां नूं सिजदे करके बेनतियां कीतियां जाण, बाबिओ सानू सचमुच ओ अडोलता मिल जाए जिहड़ी तुहानू मिली, ना कि इस थां ते इकट्ठे हो के एक दूजे उत्ते चिक्कड़ सटिया जाए। मेरी एक बेनती है, उह सिंह साहब जी ने भी कहा, पर देखो कि जज्बात ने बच्चियां नूं माता जी ने आनंदपुर साहब तो ना अपने सीने न लाया है। तुरदे शब्द कह, बेटा जाने से पहले आओ गले से लगा तो लूं, तुरन लगे हो घुट के सीने ना ला लवां। ते कल भी एक बेनती कीती सी, नूं कोल ना होवे जिस दादी ने अपने पोते पाले होण उहदा अंदर किहो जिहा होवेगा। पर वह अडोल मां कहन लगी, जाने से पहले आओ बेटा गले से लगा तो लूं, केशों को कंगी करूं जरा मुंह दुल्हा तो लूं, प्यारे से सरों पे नन्ही सी कलगी सजा तो लूं, बेटा मरने से पहले तुमको दुल्हा बना तो लूं। तुहानू तुरंत तो पहला मौत वरन तरे हो। शायद पिछली बार अर्ज कीती होवे, मौत सब तो वड्डा भय है। गुरु ग्रंथ साहब दी बाणी ने तीन तरह दी मौत मन्नी है। जे शब्द दी रोशनी देखी, पहली तरह दी मौत है आ शरीरक तौर ते मरना, जिन्हों बाबा जी ने कहा जो जन्मे सो जानो मूवा, जां शब्द कहने जो उपजो सो बिनस कह परो आज कह काल, जां हजूर ने कहा कि जो जम्मिया ओदी मौत अवश आउणी है। ए फिजिकल डेथ है, जिन्हों साहब ने कहा जित दिहाड़े धन वरी साए लैल खाए, मलक जे कन्नी सुनी दा मूंह दिखाले, आए शरीरक मौत है ना। हुण दूजी जड़ी मौत है ना, वो फिजिकल डेथ नहीं। बंदा जिउंदा है, बोलता भी है, खांदा भी है, पींदा भी है, राज भाग भी माणदा है, पर बदकिस्मती है अंदरों गुरु ते रब भुल जांदा है, वह जिउंदा ही मरिया होया हुंदा है। उन्हों बाबा जी ने बाणी च कहा कि अत सुंदर कुलीन चतुर मुख ज्ञानी धनवंत, मृतक कहिया नानका जे प्रीत नहीं, भगवंत मृतक ही है ना। जां हजूर ने बाणी विच ए बचन भी कीते, कहन लगे नाम बिना जो पैर है खाए, जो कूकर जूठन में पाए, नाम बिना जेता व्यवहार, जो मृतक मिथ्या शिंगार। पर तीजी जड़ी मौत है ना, ओ आम बंदियां दी नहीं। पहली मौत शरीरक तौर, दूजा चलदे फिरदे सब कुछ भोगदे रब दा दिता पर अंदरों मरे हुए, ਤੇ ਤੀਸਰੀ ਮੌਤ ਹੈ ਜਿਉਂਦੇ ਜੀ ਮਰਨ ਤੋਂ ਪਹਿਲਾਂ ਸ਼ਬਦ ਵਿੱਚ ਮਰ ਜਾਣਾ। ਜਿਹੜੇ ਸ਼ਬਦ ਬਾਣੀ ਵਿੱਚ ਮਰ ਜਾਣ ਸੱਚੇ ਵੀ ਉਹਨਾਂ ਨੂੰ ਫਿਜ਼ੀਕਲ ਡੈਥ ਵੀ ਕੁਝ ਨਹੀਂ ਕਹਿ ਸਕਦੇ। ਉਹਨਾਂ ਨੂੰ ਸਾਹਿਬ ਨੇ ਕਿਹਾ ਸ਼ਬਦ ਮਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਨਾ ਹੋਈ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਜਿਹੜਾ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਦਿੰਦਾ। ਸਿਰਫ ਇੱਕ ਬੇਨਤੀ ਹੈ, ਇੱਥੇ ਹਜ਼ੂਰ ਦੀ ਮਾਤਾ ਜੀ ਨੇ, ਮਾਤ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਤੋਰਿਆ ਹੈ। ਹੁਣ ਇੱਥੇ ਪਿਛਲੇ ਸਾਲ ਵੀ ਇੱਕ ਅਰਜ਼ ਕੀਤੀ ਸੀ ਕਿ ਇਹ ਅਡੋਲਤਾ ਮਾਤਾ ਜੀ ਜਦੋਂ ਤੋਰਦੇ, ਇਹਨਾਂ ਨੂੰ ਬਿਲਕੁਲ ਮੇਰੇ ਅੰਦਰ ਦੇ ਜਜ਼ਬਾਤ ਨਾਲ ਸਮਝਿਓ ਕਿ ਸ਼ਾਇਦ ਕਿਤੇ ਅੰਦਰ ਪੱਥਰ ਪਿਘਲ ਜਾਏ, ਇਸ ਅੰਦਰ ਵੀ ਕਿਤੇ ਘਾਸੀ ਪੈ ਜਾਏ। ਗੁਰੂ ਦੇ ਲਾਲਾਂ ਦੀ ਸ਼ਹਾਦਤ ਦੀ ਦਾਸਤਾਨ ਕਹਿੰਦੇ ਆ। ਜਦੋਂ ਤੁਰੇ ਨੇ, ਸ਼ੀਤਲ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ ਸੀ, ਉਹਨਾਂ ਦਾ ਪੂਰਾ ਲੇਖ ਹੀ ਮਾਤ ਗੁਜਰੀ ਤੇ ਹੈ। ਉਹ ਲਿਖਦੇ ਨੇ ਕਿ ਛਪਾਈ ਲੈਣ ਵਾਸਤੇ ਆਏ ਨੇ, ਮਾਤਾ ਜੀ ਨੇ ਆਪ ਤਿਆਰ ਕੀਤੇ ਨੇ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ ਜਦੋਂ ਤੁਰਨ ਲੱਗੇ, ਇੱਕ ਸ਼ਬਦ ਕਹਿ, ਮਾਂ ਅਸੀਂ ਚੱਲੇ ਹਾਂ, ਤੁਸੀਂ ਸਾਨੂੰ ਆਪਣੀ ਗੋਦੀ ਵਿੱਚ ਹੀ ਰੱਖਿਆ, ਆਪਣੀ ਗੋਦੀ ਤੋਂ ਦੂਰ ਨਹੀਂ ਕੀਤਾ, ਅਸੀਂ ਮੌਤ ਵਰਨੀ ਹੈ, ਤੁਹਾਡੀਆਂ ਬਾਹਾਂ ਵਿੱਚ ਅਸੀਂ ਖੇਡੇ ਹਾਂ, ਤੁਹਾਡੀਆਂ ਬਾਹਾਂ ਸਾਡੇ ਲਈ ਸਭ ਕੁਛ ਨੇ, ਜਾਣ ਲੱਗੇ ਹਾਂ, ਹੁਣ ਦੇਰੀ ਨਾ ਲਾਇਓ, ਜਿਸ ਮਾਰਗ ਤੇ ਅਸੀਂ ਚੱਲਿਆ ਮਾਂ ਆਪਣੀ ਗੋਦ ਸਾਨੂੰ ਤੂੰ ਉੱਥੇ ਵੀ ਦੇ ਦੇ। ਉਹ ਸ਼ਬਦ ਸਨ, ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੀਵ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਖਿਆਲ ਵੀ ਨਾ ਦੇ। ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵੀ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਚਿੱਤ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤਾਂ ਰੁਸਬੂ ਫਤਿਹ ਸਿੰਘ ਤੇਰਾ ਚਿੱਤ ਪਰਚਾਉਣਾ। ਅਗਲਾ ਫਿਰ ਸ਼ਬਦ ਸੀ, ਮਾਂ ਨੇ ਕਿਹਾ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ। ਮੈਂ ਸਿਰ ਵਿੱਚੋਂ ਵਿੱਚੋਂ ਸਤਰਾਂ ਲਈਆਂ ਨੇ, ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ। ਮਾਵਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਹਾਂ, ਜਿੱਧਰ ਉੱਡਦੇ ਹੰਸ ਉਧਰ ਜਾਂਦੀਆਂ ਛਾਵਾਂ, ਤੋਰ ਘਰ ਦੀਆਂ ਰੌਣਕਾਂ ਮੈਂ ਸੱਚ ਖੰਡ ਵਸਾਵਾਂ। ਜਦੋਂ ਤੁਰੇ ਨੇ, ਦੇਖੋ ਇਹਨੂੰ ਮਹਿਸੂਸ ਕੀਤਾ ਜਾ ਸਕਦਾ, ਤੇ ਮੈਂ ਤਾਂ ਇਹ ਬੇਨਤੀ ਕਰਾਂਗਾ, ਇਸ ਸਮਾਗਮ ਦਾ ਹੋਰ ਕੋਈ ਮਕਸਦ ਨਹੀਂ ਸਾਜੇ। ਸੱਚ ਹੈ ਗੁਰੂ ਦੀ ਹਜ਼ੂਰੀ ਚ ਇੱਕ ਤਾਂ ਸਾਡੇ ਕੋਲ ਇਤਿਹਾਸਿਕ ਥਾਂ ਹਰ 5-7 ਕਿਲੋਮੀਟਰ ਤੇ ਸਾਡੇ ਪੰਜਾਬ ਦਾ ਚੱਪਾ ਚੱਪਾ ਗੁਰੂ ਦੇ ਚਰਨਾਂ ਨਾਲ ਨਿਵਾਜਿਆ ਹੋਇਆ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਤੇ ਕਿਹਾ, ਕਹਿੰਦਾ ਕਿ ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇਹਦੇ ਚੱਪੇ ਚੱਪੇ ਤੇ ਗੁਰੂ ਦੇ ਚਰਨ ਨੇ। ਹੁਣ ਕਈ ਵਾਰੀ ਬਾਹਰ ਵੀ ਇਹ ਕਥਾ ਸੁਣੀ ਜਾਣੀ ਹੈ, ਜਦੋਂ ਬਾਹਰ ਬੈਠੇ ਲੋਕ ਪੰਜਾਬ ਦੀ ਧਰਤੀ ਨੂੰ ਭੰਡਦੇ ਨੇ ਨਾ, ਸੱਚ ਇਵੇਂ ਸੀਨਾ ਤੜਫ ਉੱਠਦਾ, ਉਹ ਸਾਡੇ ਅਰਥ ਕੁਝ ਹੋਰ ਕਰਦੇ ਨੇ ਤੜਫਦੇ। ਮੈਂ ਰਸਤੇ ਵਿੱਚ ਵੀ ਭਾਈ ਸਾਹਿਬ ਨੂੰ ਬੇਨਤੀ ਕੀਤੀ, ਅਸੀਂ ਕਹਿੰਦੇ ਹਾਂ ਜਿੱਥੇ ਗੁਰੂ ਦੇ ਚਰਨ ਪੈ ਜਾਣ ਉਹ ਧਰਤੀ ਭਾਗਾਂ ਵਾਲੀ, ਉਹ ਜਿਸ ਧਰਤੀ ਤੇ 9 ਗੁਰੂ ਸਾਹਿਬਾਨਾਂ ਦਾ ਜਨਮ ਹੋਇਆ ਉਹ ਧਰਤੀ ਕਿੰਨੀ ਕੁ ਭਾਗਾਂ ਵਾਲੀ ਹੈ। ਦੂਸਰੀ ਗੱਲ ਕਿ ਦੇਖੋ ਇਹਦਾ ਮਕਸਦ ਕੇਵਲ ਇੰਨਾ ਕੁ ਹੈ ਕਿ ਸ਼ਹਾਦਤ ਵਾਲੇ ਦਿਨ ਆਉਣ ਤੋਂ ਪਹਿਲਾਂ ਕਿ ਮਨਾ ਆਪਣੇ ਬੱਚਿਆਂ ਵੱਲ ਝਾਤੀ ਮਾਰ ਤੇ ਇੱਧਰ ਠੰਡੇ ਬੁਰਜ ਨੂੰ ਦੇਖ, ਜੇ ਕੁਛ ਨਹੀਂ ਕਰਨ ਜੋਗਾ ਘੱਟੋ ਘੱਟ ਆਪਣੇ ਬੱਚਿਆਂ ਨੂੰ ਲਿਆ ਇਸ ਠੰਡੇ ਬੁਰਜ ਤੇ ਨੀਆਂ ਵਿੱਚ ਨਮਸਕਾਰ ਕਰਾ ਤੇ ਇੱਥੇ ਅਰਦਾਸ ਕਰ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਓ, ਸਾਡੇ ਬਾਬਿਓ, ਸਾਹਿਬਜ਼ਾਦਿਓ, ਗੁਰੂ ਦਿਓ, ਸਾਡੇ ਵਡੇਰਿਓ, ਉਹ ਸਾਡੇ ਵੱਡੇ ਨੇ, ਇੱਕ ਕਿਰਪਾ ਕਰੋ ਕਿ ਜਿਹੜੀ ਅਣਖ ਗੈਰਤ ਇਸ ਥਾਂ ਤੇ ਤੁਸਾਂ ਸਾਨੂੰ ਬਖਸ਼ ਦਿੱਤੀ, ਇਹਨਾਂ ਬੱਚਿਆਂ ਦੀ ਝੋਲੀ ਵਿੱਚ ਵੀ ਉਹ ਖੈਰ ਪਾ ਦਿਓ। ਅੱਜ ਬਹੁਤ ਸਾਰੇ ਵੀਰ ਮੇਰੇ मैं तर्क नहीं करांगा। वह भी बैठे होणगे जिन्हां ने अमृत की दात नहीं लई, वह भी बैठे होणगे जिन्हां ने अजे केस भी साबित रखे नहीं। उंज तां वैसे केस रखण दी लोड़ नहीं पैंदी, केस तां रखी होए ने पर बंदा कटने छड़ दे। केस तां पहले ही रखे होए ने, परमात्मा ने दिते ने। सिर्फ इहदा इक्को मकसद है कि जिस दे घर दा टुकड़ा खाने आ, एक कुत्ता ना भी घर रख्या होवे उहनूं रोज लंघदिआं रोटी पाओ उह भी भौंकना शुरू कर दिंदा है। साडे बच्चे साडे परिवार प्रचारकां दे कीर्तनियां दे उहनां दे तां रग रग विच गुरु की संगत दी रोटी है, जज्बात ली नहीं। उह तुरदे ने दोनों लाल, माता जी ने उत्तो देखिया थले इधर तैयारी पई हुंदी है। भावे इतिहास कहिंदा है कि नीयां विच चिन्ह तो बाद फिर भेजिया गया एक दिन, यह कहिंदा इतिहास। डॉक्टर गंडा सिंह उन्हां ने तां पलीतियां दा जिक्र भी किया, पर मैं फिर बेनती करा सिर्फ रवायत और परंपरा जो है इतिहास की इथों की। जदों तुरे ने उस वेले उस शीतल साहब लिखते ने उन्हां दे वलवले ने, कहिंदे ने मात गुजरी नूं अपनी नूं साडे माता जीतो की याद आई। जदों सस ने पोते पाले होण, खुशी वेले गमी वेले तुसी सूझवान बैठे हो, परिवार का कोई जी चला जाए घर विच जदों खुशी गमी आएगी साचे वे उहदियां यादां साडे अंदर नूं जरूर कसकां पाणगियां। उहनां दे ख्याल ने तुरदियां नूं कहा कि आजा जीतो राणीए लै मिंट उधारे, तक लै मेरी बच्चीए चन चढ़दे खारे, सिहणे किन्ने लगदे इस उमरे प्यारे। तुरे ने आई थां सारे इकट्ठी है चंडाल चौंकड़ी, फिर इको गल कही गई इस्लाम नू कबूल लवो, अजे भी वक्त है अजे भी समा है, तुहानू शहनशाह दे कोलो बहुत कुछ दवाया जाएगा, पर उस वक्त गुरु के लाला दी गुरु दे साहिबजादियां दी चढ़त उन्हां दी अणख उन्हां दे चेहरे उपर जो गुरु कृपा दा नूर वरस रहा सी, उन्हां कहा जिंदगी मिलेगी। ते दो तुका सुना के कहिया एक निमख जो सिमरन में जिया, कोट दिन से लाख सदा थिरथिया। कहन लगे ए की, कहिंदे ने जिन्नू तुसी जिंदगी कहिंदे हो असी ओनू जिंदगी नहीं कहिंदे, तुसी सवास पूरे करन नू जिंदगी कहिंदे हो, साडे घर विच एक निमख जितना समा कोई नाम विच जी जाए ओदे सामने करोड़ां सालां दी उम्र दी भी कोई कीमत नहीं। एक निमख जो सिमरन में जिया, कोट दिन लाख सदा थिरथिया। जदों फिर डरावे दिते गए पर इक्को आवाज आई कि सानू तां खत्म की करना है, सच को मिटाओगे तो मिटोगे जहान से, आप मिटोगे। जो भाई साहब कह रहे सन कौन ना लैंदा है, सच एवे उन्हां दा ना लैंदे आ तवारीख नूं सुनाण लई, चित कदी नहीं करदा उन्हां भैड़ियां दा नाम भी जीभ उत्ते आ जाए। सच को मिटाओगे तो मिटोगे जहान से, डरता नहीं है अकाल किसी शहनशाह की शान से, उपदेश अपना सुन लो जरा दिल के कान से, कह रहे हैं हम तुमको खुदा की जुबान से। जे सच नूं मिटाओगे तो मिटोगे, नीयां विच चिणिया गया है। ठंडी हवा कदी काम करदे आ देखो, जेडे मजदूर राज मजदूर काम करदे ने इन्हां दिनां च, जेडे विच कलोते ने इट्टां ठंडियां गारा ठंडा, हवा ठंडी चीरन वाली खड्डियां नूं, उस वक्त अंबर रोया पौन ने वैण पाए। साचे वे कल्ले अपने शब्द नहीं, ओ किहो जिहा वातावरण गमगीन हो गया कि हजूर सचे पातशाह दे लाला नूं नीयां विच खड़िया, इउं कह लो खड़िया करके नीयां विच चिण लगे। इतिहास कहिंदा है नीयां गईयां ने गले तक, बेहोशी दी जिक्र भी है, पर अखीर जिहड़ा कांड जिहड़ा भाणा वापरिया बंसावली नामे दे शब्द सन, अज भी मैं उन्हूं पढ़ रहा सां। वह कहिंदे ने शाशल बेग ते वाशल बेग एक कसूर तो नौकरी तो कढ़े गए सी, उन्हां कहा कोई इहो जिहा कारा कौन करेगा, पत्थर दिल ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਨੂੰ ਲਟਾ ਕੇ ਜ਼ਿਬਾ ਕੀਤਾ। ਬੰਸਾਵਲੀ ਨਾਮੇ ਵਾਲਾ ਕਹਿੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਉਹਨਾਂ ਦੇ ਪ੍ਰਾਣ ਪਹਿਲਾਂ ਨਿਕਲੇ ਸਨ। ਪਰ ਉੱਥੇ ਇੱਕ ਸਤਰ ਜਿਹੜੀ ਮੈਨੂੰ ਪੜ੍ਹਨ ਨੂੰ ਮਿਲੀ ਉਹ ਲਿਖਦਾ ਹੈ ਕਿ ਬਾਬਾ ਜ਼ੋਰਾਵਰ ਸਿੰਘ ਜੀ ਦੇ ਪ੍ਰਾਣ ਪਹਿਲਾਂ ਨਿਕਲੇ, ਸ਼ਹਾਦਤ ਦਾ ਜਾਮ ਪੀਤਾ, ਆਦ ਘੜੀ ਫਤਿਹ ਸਿੰਘ ਜੀ ਚਰਨ ਮਾਰਤ ਬਹਿ। ਹੁਣ ਅੱਧੀ ਘੜੀ ਜਿਹੜੀ ਨਾ ਤਕਰੀਬਨ 12 ਕੁ ਮਿੰਟ ਦੇ ਨੇੜੇ ਬਣਦੀ ਹੈ। ਉਹ ਬੰਸਾਵਲੀ ਨਾਮੇ ਚ ਕੇਸਰ ਸਿੰਘ ਛਿੱਬਰ ਲਿਖਦਾ ਕਿ ਬਾਬਾ ਫਤਿਹ ਸਿੰਘ ਜੀ ਦੇ, ਇਹਨੂੰ ਕਮਜ਼ੋਰੀ ਨਾ ਸਮਝਿਓ, ਮੇਰੀ ਬੇਨਤੀ ਹੈ, 12 ਕੁ ਮਿੰਟ ਦੇ ਕਰੀਬ ਹੁਣ ਦੇਖੋ ਜਿਵਾ ਕੀਤੇ ਹੋਣ, ਭਾਵੇਂ ਸਿਰ ਲਾਣ ਦਾ ਜ਼ਿਕਰ ਵੀ ਕੀਤਾ ਗਿਆ ਹੈ, ਪਰ ਗੁਰੂ ਸਾਹਿਬ ਨੇ ਕੋਹ ਕੇ ਸ਼ਹੀਦ ਖੂਨ ਦਾ ਜ਼ਿਕਰ ਕੀਤਾ ਜ਼ਬਰਨਾਮੇ ਚ। 12 ਮਿੰਟ ਦੇ ਕਰੀਬ ਉਹ ਕਹਿੰਦੇ ਨੇ ਆਧੀ ਘੜੀ ਫਤਿਹ ਸਿੰਘ ਜੀ ਚਰਨ ਮਾਰਤ ਬਹਿ, ਉਹਨਾਂ ਦੇ ਪਵਿੱਤਰ ਚਰਨ ਖਿਲਦੇ ਰਹੇ। 12 ਕੁ ਮਿੰਟ ਤੋਂ ਬਾਅਦ ਉਹਨਾਂ ਦੇ ਸਰੀਰ ਵਿੱਚੋਂ ਪ੍ਰਾਣ ਨਿਕਲੇ, ਸ਼ਹਾਦਤ ਦਾ ਜਾਮ ਪੀਤਾ ਹੈ। ਆਈ ਨੀਆਂ ਨੇ ਸਿੱਖ ਕੌਮ ਨੇ ਸਰਹੰਦ ਫਤਿਹ ਦਿਵਸ ਮਨਾਇਆ, ਨਾਮ ਵੀ ਫਤਿਹਗੜ੍ਹ ਸਾਹਿਬ ਰੱਖਿਆ ਆਪਾਂ। ਮੈਂ ਉਧਰ ਜ਼ਿਆਦਾ ਨਹੀਂ, ਸਿਰਫ ਇੱਧਰ ਫੋਕਸ ਰੱਖ ਕੇ ਅੱਲਾ ਯਾਰ ਖਾਂ ਦੀਆਂ ਉਹ 17 ਕਹਿਣ ਲੱਗੇ, ਉਹਨਾਂ ਲਾਲਾਂ ਦੀ ਆਵਾਜ਼ ਸੀ, ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ। ਸੱਚ ਇਵੇਂ ਭਾਵੇਂ ਉਸ ਦੇ ਆਪਣੇ ਜਜ਼ਬਾਤ ਨੇ, ਪਰ ਸਾਡੇ ਸਿਰ ਤੇ ਦਸਤਾਰ ਤਾਂ ਹੈ, ਜੇ ਇੱਥੇ ਦਸਤਾਰ ਝੁਕੀ ਨਹੀਂ ਤਾਂ ਅਸੀਂ ਪੁੱਤਰਾਂ ਨੂੰ ਤਾਂ ਗੱਡੀਆਂ ਚ ਲਈ ਫਿਰਨੇ ਆ, ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੀਆਂ ਚ ਖਲੋਤੇ ਨੇ। ਸੱਚ ਇਵੇਂ ਸਾਡੀਆਂ ਅਟਾਰੀਆਂ ਮਹੱਲ ਉੱਚੇ ਤਾਂ ਨੇ, ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੀਆਂ ਵਿੱਚ ਖਲੋਤੇ ਨੇ। ਉਹਦੇ ਸ਼ਬਦ ਨੇ ਕਿ ਖੰਮ ਜਾਨ ਦੇਖ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਵ ਖੰਮ ਹੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਜੋਗੀ ਜੀ ਇਸਕੇ ਬਾਅਦ ਕੋਈ ਥੋੜੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਢੇਰ ਥੀ। ਹਜ਼ੂਰ ਜੀ ਦੇ ਲਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਮਾਤ ਗੁਜਰੀ, ਉਹਨਾਂ ਸ਼ਹਾਦਤ ਦਾ ਜਾਮ ਪੀਤਾ ਹੈ। ਠੀਕ ਹੈ, ਇਤਿਹਾਸ ਦੇ ਆਪੋ ਆਪਣੇ ਢੰਗ ਮੈਂ ਫਿਰ ਸ਼ਬਦ ਵਰਤਾਂ, ਕਿਉਂਕਿ ਸਾਨੂੰ ਤਾਂ ਲਿਖਣ ਵਾਲੇ ਵੀ ਸਦੀਆਂ ਬਾਅਦ ਲੱਭਦੇ ਰਹੇ। ਜ਼ਿਆਦਾ ਲਿਖਿਆ ਗਿਆ ਕਵਿਤਾ ਵਿੱਚ, ਆਰੰਭਕ ਕਵਿਤਾ ਵਿੱਚ ਹੈ। ਜਿਹੜਾ ਹਕੂਮਤ ਦਾ ਲਿਖਾਰੀ ਉਹ ਫਾਰਸੀ ਜੇ ਅਰਬੀ ਚ ਲਿਖ ਰਿਹਾ, ਉਹਦੇ ਅੰਦਰ ਦਾ ਮੁਤਸਵੀ ਪੁਣਾ ਕੰਮ ਕਰ ਰਿਹਾ, ਪਰ ਜਦੋਂ ਕਵਿਤਾ ਚ ਇਤਿਹਾਸ ਲਿਖਿਆ ਜਾਂਦਾ, ਖਿਮਾ ਕਰਿਓ, ਉਦੋਂ ਭਾਵੁਕਤਾ ਤੇ ਜਜ਼ਬਾਤ ਜ਼ਿਆਦੇ ਹੁੰਦੇ ਨੇ, ਤੇ ਕਈ ਵਾਰੀ ਜਿਹੜੇ ਤੱਤ ਨੇ ਉਹ ਲੁਕੇ ਹੋਏ ਹੁੰਦੇ ਨੇ, ਉਹ ਨਜ਼ਰ ਨਹੀਂ ਆਉਂਦੇ। ਸਾਹਿਬਜ਼ਾਦੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਭਾਈ ਸਾਹਿਬ ਦੱਸ ਰਹੇ ਸਨ, ਇੱਕ ਨਿਹੰਗ ਸਿੰਘ ਰਾਮ ਸਿੰਘ ਜੀ, ਹਾਂ ਭਾਈ ਰਾਮਾ ਤੇ ਤਲੋਕਾ ਜੀ, ਤੇ ਇੱਕ ਨਿਹੰਗ ਸਿੰਘ ਜੀ ਤੇ ਦੀਵਾਨ ਟੋਡਰ ਮੱਲ, ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਪੁੱਤਰਾਂ ਦਾ, ਮਾਤਾ ਦਾ ਸੰਸਕਾਰ ਕੀਤਾ। ਟੋਡਰ ਮੱਲ ਦਾ ਪਿੰਡ ਅਲੋ ਰੱਖ, ਉਹਦੇ ਨੇੜੇ ਆਪਾਂ ਕਹਿ ਰਹੇ ਹਾਂ, ਤੇ ਅਸਥੀਆਂ ਦਾ ਜ਼ਿਕਰ ਵੀ ਉੱਥੇ ਹੈ, ਹਾਂ ਕਾਕੜਾ ਪਿੰਡ, ਉੱਥੇ ਉਹ ਅਸਥੀਆਂ ਇਸ ਅਸਥਾਨ ਤੋਂ ਉੱਥੇ ਨੂੰ ਗਈਆਂ। ਸਿਰਫ ਇੱਕ ਬੇਨਤੀ ਹੈ ਕਿ ਇੱਥੋਂ ਹਜ਼ੂਰ ਰਾਏ ਕੱਲੇ ਕੋਲ ਨੇ ਜੋ ਸ਼ਬਦ ਭਾਈ ਸਾਹਿਬ ਨੇ ਸੰਪੰਨ ਕੀਤਾ, ਉੱਥੇ ਸੱਚੀ ਸਰਕਾਰ ਦੇ ਕੋਲ ਨੂਰਾ ਮਾਹੀ ਭੇਜ ਕੇ ਸਰਹੰਦ ਦੀ ਖਬਰ ਲਈ ਹੈ। ਉਹਨੇ ਜੋ ਕੁਝ ਵਾਪਰਿਆ ਉਹਨੇ ਸਭ ਕੁਝ ਦਰਸਾ ਦਿੱਤਾ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਉਹਨਾਂ ਦੇ ਚਿਹਰੇ ਉੱਪਰ ਕੋਈ ਮਾਯੂਸੀ ਨਹੀਂ, ਚੜ੍ਹਦੀ ਕਲਾ ਵਿੱਚ ਨੇ। ਉਹਨਾਂ ਨੇ ਖੱਤ 'ਚ ਕਲਮ ਪਕੜੀ, ਉਸ ਤੋਂ ਬਾਅਦ ਦੀ ਘਟਨਾ, ਜ਼ਫਰਨਾਮਾ ਲਿਖਿਆ ਤੇ ਔਰੰਗਜ਼ੇਬ ਨੂੰ ਵੰਗਾਰ ਕੇ ਸ਼ਬਦ ਕਹਿ ਸਨ, ਨਾ ਇਮਾਂ ਪ੍ਰਸਤੀ ਨਾ ਓਜ਼ਾਏ ਦੀ ਨਾ ਸਹਿਬ ਸ਼ਨਾਸੀ ਨਾ ਮੁਹੰਮਦ ਯਕੀ, ਨਾ ਤੈਨੂੰ ਇਮਾਨ ਨਾ ਮੁਹੰਮਦ ਸਾਹਿਬ ਤੇ ਭਰੋਸਾ। ਨਾਲ ਇਹ ਵੀ ਸ਼ਬਦ ਕਹਿ ਸਨ, ਕਹਿਣ ਲੱਗੇ ਖਮੂ ਮਰਦ ਬਾਇਦ ਸ਼ਵਦ ਸੁਖਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਰ ਕਿ ਬਾਕੀ ਬੇਮਾ ਦਸਤ ਪੇਚੀ ਦਹਿ ਮਾਰ। ਅਖੀਰ ਤੇ ਉਸ ਸਮਰੱਥ ਸਤਿਗੁਰੂ ਨੇ ਲਾਲਾਂ ਦੀ ਸ਼ਹਾਦਤ ਤੋਂ ਬਾਅਦ ਅਕਾਲ ਦਾ ਸ਼ੁਕਰ ਕੀਤਾ ਤੇ ਪੰਜਾਬੀ ਦੇ ਇੱਕ ਸ਼ਾਇਰ ਨੇ ਕਿਹਾ ਕਿ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ, ਉਸ ਵੇਲੇ ਸਰਕਾਰ ਨੂੰ ਖਿੱਚ ਹੈ ਸੀ, ਥੋੜੀ ਇਸ ਪਾਸੇ ਥੋੜੀ ਉਸ ਪਾਸੇ। ਇਹ ਤਾਂ ਕੋਈ ਵੀ ਆਖ ਨਹੀਂ ਸਕਦਾ ਹੈ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ, ਚਾਰ ਪੁੱਤਰ ਦਸ਼ਮੇਸ਼ ਨੇ ਵਾਰ ਕੇ ਤੋੜੀ ਇਸ ਪਾਸੇ ਤੇ ਜੋੜੀ ਉਸ ਪਾਸੇ। ਸਿਰਫ ਇਸ ਧਰਤੀ ਨੂੰ ਸਜਦਾ ਕਰਨ ਦਾ ਇੱਕ ਮਕਸਦ ਸੀ, ਹੋਰ ਇਹਦੇ ਵਿੱਚ ਕੋਈ ਵੀ ਮਨੋਰਥ ਨਹੀਂ। ਕਿਉਂਕਿ ਅੱਜ ਕੱਲ੍ਹ ਸਮਾਗਮਾਂ ਦਾ ਇੱਕ ਗਰਭ ਸੰਖੇਪ ਜੈ, ਕੋਈ ਜ਼ਿਆਦਾ ਡੀਟੇਲ ਵਿੱਚ ਨਹੀਂ, ਸੀਮਿਤ ਜੈ ਸਮੇਂ ਵਿੱਚ ਕੁਛ ਬੇਨਤੀਆਂ ਕੀਤੀਆਂ ਨੇ, ਪਰ ਅੱਜ ਦੀ ਵਿਚਾਰ ਦਾ ਇੱਕੋ ਤੱਤ ਕਿ ਅਡੋਲਤਾ ਸ਼ਬਦ ਨੇ, ਬਾਣੀ ਨੇ, ਨਾਮ ਨੇ, ਸਿਮਰਨ ਨੇ। ਹਾਂਜੀ, ਬੇਨਤੀ ਹੈ ਸਾਧ ਸੰਗਤ ਜੀ, ਦੇਖੋ ਇੰਨਾ ਸਮਾਂ ਬੈਠੇ ਹੋ ਨਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹ ਤਾਂ ਪ੍ਰਤੱਖ ਬੈਠੇ ਨੇ ਸਾਡੇ ਕੋਲ, ਸਾਨੂੰ ਸਾਰਿਆਂ ਨੂੰ ਦੇਖ ਰਹੇ ਨੇ, ਸੁਣਿਆ ਉਹਨਾਂ ਤੇ ਉਹਨਾਂ ਦੀਆਂ ਜਦੋਂ ਸਿਫਤਾਂ ਕੀਤੀਆਂ, ਹੁਣ ਉਹਨਾਂ ਤੋਂ ਅਸੀਸ ਲੈ ਕੇ ਸੱਚੀ ਸਰਕਾਰ ਨੂੰ ਨਿੱਜ ਸਥਾਨ ਤੇ ਵਿਦਾਇਗੀ ਤੋਂ ਬਾਅਦ ਆਪਾਂ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।